ਆਦਿ ਮੂਰਤ ਹੈ ਜਗ ਆਇਓ ਲੋਕ ਸੁਣਿਓ ਪਰਲੋਕ ਸੁਣਿਓ ਮਿਦਲੋਕ ਸੁਣਿਓ ਸਭ ਦਰਸ਼ਨ ਪਾਇਓ ਸੰਗਤ ਪਾਤਾਰਨ ਕੋ ਸ੍ਰੀ ਗੁਰੂ ਨਾਨਕ ਸਾਹਿਬ ਪੰਥ ਚਲਾਇਓ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਆਦਿ ਮੂਰਤ ਹੈ ਜਗ ਆਇਓ ਆਦਿ ਕਰਮ ਗੁਰਦੇਵ ਕਾ ਬੰਧਨ ਵਾਹਿਗੁਰੂ ਮੁਖ ਮਨੇ ਆਚਾਰੀ ਲੋਹੇ ਕਾ ਜੋਰ ਕਰਮ ਚਰਣਾ ਪਰ ਜਾਉਂ ਕਲਾ ਗੁਰਸੋ ਬਲਿਹਾਰੀ ਸਾਂਤ ਸੁਣੈ ਉਪਮਾ ਗੁਰ ਕੀ ਗੁਰਮੂਰਾ ਧਿਆਨ ਹਿਰਦੈ ਮੈਂ ਧਾਰੀ ਵਾਹਿਗੁਰੂ ਸ੍ਰੀ ਗੁਰੂ ਨਾਨਕ ਸਾਹਿਬ ਸੇਵਕ ਕਰਨ ਗਈ ਦਰਬਾਰੀ ਦੰਡੌਤ ਬੰਧਨ ਅਨਕ ਬਾਰ ਸਰਵ ਕਲਾ ਸਮਰੱਥ ਦੋਲਨ ਤੇਰਾ ਕਹ ਪ੍ਰਭੂ ਨਾਨਕ ਦੇ ਕਰ ਹੱਥ ਗਿਆਨ ਜਨ ਗੁਰਦਿਆ ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਤ ਗੁਰੂ ਚਰੈ ਸ਼ਾਸਤਰ ਸੱਟ ਇੰਦ ਵਿਰਨ ਚੜ ਜਾਏ ਅੰਤ ਲਗੈ ਬਦਲਾ ਸੁਣ ਜੋ ਅਕਾਲ ਕਿਰਪਾ ਕਰਾਏ ਸਤਨਾਮ ਸ੍ਰੀ ਵਾਹਿਗੁਰੂ ਜੀਓ ਤੁਹਾਡੀ ਮਹਲਾ ਪੰਜਵਾ ਰਤਨਾ ਗੁਣ ਗੋਪਾਲ ਨਿਥ ਗਾਇਣ ਸ਼ਾਮ ਸਹਿਜ ਰਹਿਤ ਮਨ ਉਪਜਿਓ ਸਗਲੇ ਦੁੱਖ ਪਲਾਇਣ ਰਤਨਾ ਗੁਣ ਗੋਪਾਲ ਨਿਥ ਗਾਇਣ ਸ਼ਾਮ ਸਹਿਜ ਰਹਿਤ ਮਨ ਉਪਜਿਓ ਸਗਲੇ ਦੁੱਖ ਪਲਾਇਣ ਆਰਾਉ ਜੋ ਮੰਗ ਹੈ ਸੋਈ ਸੋਈ ਪਾਵੈ ਸੇਵਾ ਕੀ ਚਰਨ ਰਸਾਇਣ ਜਨਮ ਮਰਨ ਦੁਖ ਤੇ ਦੁਦੈ ਭਵ ਜਲ ਜਗਤ ਤਰਾਇਣ ਖੋਜਤ ਖੋਜ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੈ ਜੀ ਨਾਨਕ ਸਦਾ ਸਿਮਰ ਨਾਰਾਇਣ ਖੋਜਤ ਖੋਜ ਤਤ ਵਿਚਾਰਿਓ ਦਾਸ ਗੋਬਿੰਦ ਪਰਾਇਣ ਅਵਨਾਸੀ ਖੇਮ ਚਾਹੈ ਜੀ ਨਾਨਕ ਸਦਾ ਸਿਮਰ ਨਾਰਾਇਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਭਗਤ ਪੂਜਨੀਕ ਸਤਿਕਾਰਯੋਗ ਸਾਧ ਸੰਗਤ ਜੀਓ, ਸਤਿਗੁਰੂ ਗਰੀਬ ਨਿਵਾਸ ਜੀ ਨੇ ਮਹਾਨ ਬਖਸ਼ਿਸ਼ ਕੀਤੀ ਹੈ, ਆਪ ਸਾਰੀਆਂ ਸੰਗਤਾਂ ਹਰ ਰੋਜ਼ ਗੁਰੂ ਸਾਹਿਬ ਜੀ ਦੇ ਪਾਵਨ ਦੀਦਾਰੇ ਕਰਨ ਤੋਂ ਉਪਰੰਤ ਸਤਿਗੁਰੂ ਜੀ ਦੇ ਪਵਿੱਤਰ ਚਰਨਾਂ ਵਿੱਚ ਸਜ ਕਰਕੇ ਪਰਮ ਪਵਿੱਤਰ ਸ਼ਾਮ ਦੇ ਨਿਤਨੇਮ ਸ੍ਰੀ ਵੈਰਾ ਸਾਹਿਬ ਜੀ ਦੇ ਪਾਠ ਉਪਰੰਤ ਗੁਰੂ ਦੇ ਕੀਰਤਨੀ ਰਾਗੀ ਸਿੰਘਾਂ ਤੋਂ ਬੜੇ ਪਿਆਰ ਨਾਲ ਸਤਿਗੁਰੂ ਜੀ ਦੀ ਪਾਵਨ ਬਾਣੀ ਦਾ ਕੀਰਤਨ ਸਰਵਣ ਕਰਦੇ ਹੋ, ਉਪਰੰਤ ਬਾਣੀ ਦੇ ਵਿਚਾਰ ਸਰਵਣ ਕਰਨ ਵਾਸਤੇ ਸਤਿਗੁਰੂ ਗਰੀਬ ਨਿਵਾਸ ਜੀ ਦੇ ਚਰਨਾਂ ਵਿੱਚ ਹਾਜ਼ਰੀਆਂ ਭਰਦੇ ਹੋ। ਕਲਯੁਗ ਦੇ ਅੰਦਰ ਜਦੋਂ ਆਪ ਗੁਰੂ ਚਰਨਾਂ ਵਿੱਚ ਸਜ ਕਰਕੇ ਪ੍ਰਸੰਗਤ ਕਰਦੇ ਹੋ, ਮਨ ਨੂੰ ਇੱਕ ਸਤਿਯੁਗ ਦਾ ਸਮਾਂ ਬਣ ਜਾਂਦਾ ਹੈ, ਕਿਉਂਕਿ ਹਰ ਯੁਗ ਦੇ ਅੰਦਰ ਹਰ ਯੁਗ ਆਪਣਾ ਪ੍ਰਭਾਵ ਪਾਉਂਦਾ ਹੈ। ਜੇ ਅਸੀਂ ਸੱਚ ਬੋਲਦੇ ਹਾਂ ਤੇ ਸਤਿਯੁਗ ਹੈ, ਜੇ ਜਗ ਪੁੰਨ ਆਦਿ ਕਰਦੇ ਹਾਂ ਤ੍ਰੇਤਾ ਹੈ, ਵਾਹਿਗੁਰੂ ਦੀ ਪੂਜਾ ਪ੍ਰਤਿਸ਼ਠਾ ਕਰਦੇ ਹਾਂ ਦੁਆਪਰ ਹੈ, ਵਾਹਿਗੁਰੂ ਦਾ ਕਥਾ ਕੀਰਤਨ ਨਾਮ ਜਪਦੇ ਹਾਂ ਤੇ ਫਿਰ ਕਲਯੁਗ ਦੇ ਸਮੇਂ ਦੀ ਸਫਲਤਾ ਹੈ। ਸਤਿਯੁਗ ਵਿੱਚ ਵੀ ਕਲਯੁਗ ਦਾ ਸਮਾਂ ਬਣਿਆ ਜਦੋਂ ਕਿ ਹਰਨਤਜਪੁਰ ਨਾਥ ਆਪਣੇ ਪੁੱਤਰ ਪ੍ਰਹਲਾਦ ਦੇ ਉੱਪਰ ਜ਼ੁਲਮ ਕਰਦੇ ਰਹੇ, ਸੋ ਉਹ ਲੜੀ ਮਨ ਨੂੰ ਇੱਕ ਕਲਯੁਗ ਦੀ ਸੀ। ਇਸੇ ਵਿੱਚ ਵੀ ਇਸ ਤਰ੍ਹਾਂ ਦਾ ਸਮਾਂ ਬਣਿਆ। ਆਪ ਰਮਾਇਣ ਪੜ੍ਹ ਕੇ ਵੇਖੋ, ਦੁਆਪਰ ਵਿੱਚ ਵੀ ਬਣਿਆ, ਮਹਾਭਾਰਤ ਵਿਚਾਰ ਕਰਕੇ ਵੇਖੋ। ਸੋ ਜਿਸ ਕੁਛ ਯੁੱਗ ਨੂੰ ਕਲਯੁਗ ਕਹਿੰਦੇ ਇਹ ਯੁੱਗ ਮਾੜਾ ਹੈ, ਪਰ ਸਤਿਗੁਰੂ ਬਾਬੇ ਨਾਨਕ ਨੇ ਇਸ ਯੁੱਗ ਨੂੰ ਸਾਰੇ ਯੁੱਗਾਂ ਨੂੰ ਸ੍ਰੇਸ਼ਟ ਮੰਨਿਆ। ਸਤਿਯੁਗ ਵਿੱਚ ਇਹ ਸੀ ਕਿ ਇੱਕ ਪਾਪ ਕਰੇ ਸਾਰੇ ਦੇਸ਼ ਨੂੰ ਫਲ ਭੋਗਣਾ ਪੈਂਦਾ ਸੀ, ਤ੍ਰੇਤੇ ਵਿੱਚ ਇੱਕ ਪਾਪ ਕਰੇ ਤੇ ਨਗਰ ਪੀੜਿਆ ਜਾਂਦਾ ਸੀ, ਦੁਆਪਰ ਵਿੱਚ ਇੱਕ ਪਾਪ ਕਰੇ ਤੇ ਸਾਰੀ ਪੁਰ ਨੂੰ ਦੁੱਖ ਭੋਗਣਾ ਪੈਂਦਾ ਸੀ। ਕਲਯੁਗ ਦਾ ਨਿਆਮ ਕਹਿਤਾ ਹੈ, ਐਹ ਕਰ ਕਰੇ ਸੋ ਐਹ ਕਰ ਪਾਏ, ਕੋਈ ਨਾ ਪਕੜੀਐ ਕਿਸੈ ਤੇ ਹਾਏ। ਮਤਲਬ ਜਿਹੜਾ ਕਰੇਗਾ ਉਹੀ ਭਰੇਗਾ ਦੂਏ ਨੂੰ ਕਲੇਸ਼। ਤੇ ਪੁਰਾਣੇ ਯੁਗਾਂ ਚ 88,000 ਬਰਤ ਉੱਥੇ ਲੱਗ ਲੱਗ ਕੇ ਮਰ ਜਾਂਦੇ ਸਨ, ਉਸ ਵਸਤੂ ਦੀ ਪ੍ਰਾਪਤੀ ਨਹੀਂ ਸੀ ਹੁੰਦੀ। ਜੋ ਕਲਯੁਗ ਚ ਮਹਾਰਾਜ ਨੇ ਲਿਖਿਆ, ਏਕ ਜਿਸ ਜਨ ਇੱਕ ਸਿੰਨ ਧਿਆਇਓ, ਕਾਲ ਪਾਸ ਕੈ ਬੀਜ ਨਾ ਆਇਓ। ਪਰ ਜੇ ਕਿਤੇ ਮਨ ਟਕਾ ਕੇ ਸਤਸੰਗਤ ਥੋੜਾ ਸਮਾਂ ਵੀ ਵਾਹਿਗੁਰੂ ਦੀ ਬੰਦਗੀ ਕਰੇ, ਤੇ ਇਤਨਾ ਵੱਡਾ ਮਹਾਤਮ ਇਸ ਕਲਯੁਗ ਚ। ਉਹਨਾਂ ਯੁਗਾਂ ਵਿੱਚ ਮਹਾਂਪੁਰਸ਼ਾਂ ਨੇ ਦੱਸਿਆ ਕਿ ਜੇ ਬੰਦੇ ਦੇ ਮਨ ਵਿੱਚ ਪਾਪ ਦਾ ਕੋਈ ਸੰਕਲਪ ਹੋ ਜਾਏ ਨਾ, ਉਹਨੂੰ ਫੇਰ ਵੀ ਪਾਪ ਲੱਗ ਜਾਂਦਾ। ਕਲਯੁਗ ਚ ਜੇ ਮਨ ਚ ਕੋਈ ਫੁਰਨਾ ਫੁਰਦਾ ਤੇ ਪਾਪ ਨਹੀਂ ਲੱਗਦਾ, ਜੇ ਮਨ ਦੇ ਮਗਰ ਲੱਗ ਕੇ ਸਰੀਰ ਕਰਕੇ ਕਰੇਗਾ ਤੇ ਪਾਪ ਦਾ ਫਲ ਲੱਗੇਗਾ। ਇਹ ਵਾਹਿਗੁਰੂ ਦੀ ਛੋਟ ਸਮਝ ਲਓ ਜਾਂ ਇਹਨਾਂ ਦੇ ਰਹਿਮਤ ਸਮਝ ਲਓ। ਸੋ ਕਲਯੁਗ ਦੇ ਅੰਦਰ ਸਾਰੇ ਸਾਧਨ ਵੱਡਾ ਸਾਧਨ ਹੈ ਸਤਸੰਗਤ। ਸਤਸੰਗਤ ਇੱਕ ਐਸੀ ਸ਼ਕਤੀ, ਆਪਾਂ ਇਕੱਲੇ ਬੈਠ ਕਰਕੇ ਮਾਲਾ ਫੜ ਕੇ ਭਜਨ ਕਰਨਾ ਚਾਹੀਏ ਤੇ ਮਨ ਵਿਰਲੇ ਸੱਜਣਾਂ ਦਾ ਜੁੜੇ। ਸਤਸੰਗਤ ਵਿੱਚ ਕੋਈ ਕਥਾ ਕੀਰਤਨ ਵਿੱਚ ਬੈਠੋ, ਸਹਿਮਤ ਹੀ ਮਨ ਚੱਲ ਜਾਂਦਾ ਗਦਕੇ ਬੋਲੋ ਸਤ। ਸਤਸੰਗਤ ਜਿਹੜੀ ਇਹਦਾ ਬਲ ਬਹੁਤ ਵੱਡਾ। ਬਿਸਵਾ ਮਿੱਤਰ ਨੇ 88,000 ਬਰਸ ਸਾਲ ਤਪੱਸਿਆ ਸੀ। ਵਿਸ਼ੇਸ਼ ਜੀ ਸਤਸੰਗਤ ਕਰਨ ਵਾਲੇ ਮਹਾਂਪੁਰਖ ਸਨ, ਵਿਦਵਾਨ ਸਨ, ਰੋਜ਼ ਕਥਾ ਕੀਰਤਨ ਕਰਨਾ। ਬਿਸਵਾ ਮਿੱਤਰ ਨੂੰ ਹੁੰਦੇ ਸੀ ਕਿ ਮੇਰੇ ਜਿੱਡਾ ਵੱਡਾ ਕੋਈ ਨੇ, ਮੈਂ ਬਹੁਤ ਤਪੱਸਿਆ ਕੀਤੀ ਹੈ ਤੇ ਤਪੱਸਿਆ ਦਾ ਫਲ ਜ਼ਿਆਦਾ। ਵਿਸ਼ੇਸ਼ ਜੀ ਦੇ ਨਾਲ ਕਈ ਵਾਰੀ ਇਸ ਤਰ੍ਹਾਂ ਵਿਚਾਰ ਵਟਾਂਦਰੇ ਹੋਣੇ, ਉਹ ਕਹਿਣ ਲੱਗੇ ਸਾਡੇ ਖਿਆਲ ਵਿੱਚ ਸਤਸੰਗਤ ਦਾ ਮਹਾਤਮ ਵੱਡਾ। ਫਕੀਰ ਜਿਵੇਂ ਉਹਨਾਂ ਗ੍ਰੰਥਾਂ ਵਿੱਚ ਸਾਖੀ ਲਿਖੀ ਹੈ, ਕਹਿੰਦੇ ਉਹ ਬ੍ਰਹਮਾ ਵਿਸ਼ਨੂੰ ਸ਼ਿਵ ਆਦਿ ਹੋ ਗਏ। ਉਹ ਕਹਿਣ ਲੱਗੇ ਸ਼ੇਸ਼ਨਾਗ ਜਰਨਾ ਕਰੇਗਾ। ਸ਼ੇਸ਼ਨਾਗ ਕਹਿਣ ਲੱਗਾ ਤੇਰੇ ਸਿਰ ਤੇ ਭਾਰ ਬੜਾ, ਪਹਿਲਾਂ ਕੋਈ ਮੇਰਾ ਵਜਨ ਵਡਾਵੇ ਫਿਰ ਮੈਂ ਉੱਤਰ ਦਿਆਂਗਾ। ਕਹਿੰਦੇ ਬਿਸਵਾ ਮਿੱਤਰ ਨੇ ਹੌਲੀ ਹੌਲੀ ਕਰਕੇ 88,000 ਬਰਸ ਸਾਲ ਦਾ ਤਾਪ ਦਿੱਤਾ, ਪਰ ਧਰਤੀ ਡੋਲਦੀ ਹੈ। ਵਿਸ਼ੇਸ਼ ਜੀ ਨੇ ਅੱਧੀ ਘੜੀ ਸਤਸੰਗਤ ਦਾ ਮਹਾਤਮ ਦਿੱਤਾ ਸੀ, ਧਰਤੀ ਖੜ ਗਈ। ਸਤਸੰਗਤ ਦਾ ਮਹਾਤਮ ਤਪੱਸਿਆ ਨਾਲ ਸਾਰੇ ਸਾਧਨਾਂ ਨੂੰ ਵੱਡਾ ਮੰਨਿਆ ਗਿਆ। ਇਸੇ ਕਰਕੇ ਗੁਰੂ ਨਾਨਕ ਸਾਹਿਬ ਦੇ ਦਰਬਾਰ ਦੇ ਅੰਦਰ ਦੋਨੋਂ ਵੇਲੇ ਸਤਸੰਗਤ ਦੀ ਪ੍ਰਥਾ ਜਿਹੜੀ ਕਿ ਸਤਿਗੁਰੂ ਜੀ ਨੇ ਆਪਣੇ ਸਰੀਰ ਦੇ ਸਮੇਂ ਦੀ ਪ੍ਰਾਰੰਭ ਕੀਤੀ। ਜਨਮ ਸਾਖੀ ਵਿੱਚ ਤੁਸੀਂ ਕੋਈ ਵੀ ਸਾਖੀ ਪੜ੍ਹੋ, ਅੰਤ ਵਿੱਚ ਇਹ ਦੱਸਿਆ ਗਿਆ ਜਿੱਥੇ ਵੀ ਸਤਿਗੁਰੂ ਜੀ ਪਹੁੰਚੇ ਹਜ਼ੂਰ ਨੇ ਇਹ ਸਿੱਖਿਆ ਦਿੱਤੀ ਕਿ ਭਾਈ ਧਰਮਸ਼ਾਲਾ ਬਣਾਓ, ਦੋਨੋਂ ਮੇਰੇ ਕਥਾ ਕੀਰਤਨ ਸਤਸੰਗਤ ਕਰੋ, ਆਏ ਗਏ ਅਤਿਥੀ ਗਰੀਬ ਗੁਰਵੇ ਨੂੰ ਭੋਜਨ ਪਾਣੀ ਮੰਜਾ ਵਿਚਾਰ ਕਰਾਏ ਰਹੇ। और वाहेगुरु वाहेगुरु जपो, धर्म की किरत करो, बंद छको, ये थोड़ा भला हो जाएगा। यही साधन तकरीबन महाराज दसते रहते, ये साधन है भी बहुत वड्डा महान। सो आप सारे भागां वाले हो जो रोजाना ही सत्संगत विच आउंदे, फिर सत्संगत दे कहता तराजू जिहदे द्वारा इंसान का अपना मन तोलिया जाता कि मैं गुरबाणी तो वाकिफ नहीं जा रहा। तू जिहड़े रोज कथा वार्ता सुनी है, बंदे दे मन दीआं गल्लां जिहड़ियां और शंके निवारण हुंदे रहिंदे हन, इस करके सत्संगत करने नाल मन विच कई आईआं होईआं कमजोरियां दी निवृत्ति भी हो जाती है, कई शुभ गुण भी प्राप्त होंगे। क्योंकि सारे व्यक्तियों को इतना समा नहीं होंगे कि आप धार्मिक विद्या बहुत ही पढ़ सक, जब कई भी बहुत इतनी विचित्र नहीं होंगी कि वह पढ़ने के समर्थ हो। सुन हरेक कल गज के बोलो, सुन का भी महात्म बड़ा, चार पौड़ियां लिखिया दे दो, एक पौड़ी नहीं चार है, चार ही मन चार ही बनिया, जिथे बोलो सत, जिथे भी महल साहब सुने अंधे पाग है राहो, सुने हाथ हो गए सगा। सुनना भी बहुत वड्डा गुण है, हर आदमी सुन नहीं सकता, सुनिया भी तां जांदा जे गुरु की कृपा हो, बैठ ही नहीं हुंदा संगत, मरे नहीं टिकेगा, जिहदा महाराज बख्शिश करे, फिर इंसान का मान गुरु चरणा विच जुड़दा। तो आओ कल आप रखड़ पुनिया का जुगड़ पर उपर कुछ लौकिक विचार परमार्थिक विचार कर रहे हैं। गुरमत के अंदर यह गुरपुरब बड़ा महान क्यों बनया, इस दिन उपर भाई मखण चा लवाने सचे सतगुरु न प्रगट किया, गुरु तो हमेशा ही प्रगट है, पर संगत मनमुखा द्वारा भंबल भूसे पईया सन, उन्होंने चेतना दिखी कि सचे सतगुरु जी हैं गुरु तेग बहादुर साहब जी महाराज। इस दिन उन्होंने फिर आम दीवान आ करके संगत दर्शन बख्शिश किए। तो बाकी जो बारी मंजियां लाई बैठे सन उन्होंने गरदाल की गल नहीं। तो कल बहुत वड्डा त्योहार गुरपुरब बाबा बकाला साहब जी की धरती के अंदर सिख जगत ने धूमधाम नाल मनाया है। तो आप दुराडे बैठे हां जी, मन विच इथों जी बाबा बकाला जी का श्री गुरु तेग बहादुर साहब जी महाराज का ध्यान करके नमस्कार करिए, संगत करिए, ताकि हाजरी ਇਥੋਂ ਬੈਠਣਾ ਵੀ ਪ੍ਰਵਾਨ ਹੋ ਜਾਂਦੀ। ਗੱਜ ਕੇ ਬੋਲੋ ਸਾਧਨਾ, ਸ਼ਰਧਾ ਨਾਲ ਇਥੋਂ ਵੀ ਅਰਦਾਸ ਕਰੀਏ, ਪੁੰਨਦਾਨ ਕਰੀਏ, ਭਜਨ ਪਾਠ ਕਰੀਏ, ਫਿਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਹਨ। ਸਵਾਲ ਸ਼ਬਦ ਦੇ ਵਿਚਾਰ ਜਿਵੇਂ ਸਤਿਗੁਰੂ ਜੀ ਬਖਸ਼ਿਸ਼ ਕਰਨਗੇ, ਪੰਚਮ ਪਾਤਸ਼ਾਹ ਜੀ ਦੇ ਪਾਵਨ ਗੁਰਬਾਣੀ ਦਾ ਸ਼ਬਦ ਹੈ ਟੋਟੀ ਰਾਗ ਵਿਚ, इस शब्द के अंदर रसना द्वारा सिमरन करने की महिमा वर्णन की गई। क्योंकि हर पढ़ाई तकरीबन रसना तो शुरू होंगी, अखा ना वेखन तो रसना ना सुन सुन तो अंदर जरा संकल्प पैदा होंगे वह आप मन कहने, जे बंदा रसना ना बोले ना तो की पता लगेगा। मन के भाव ਜਿਹੜੇ ਉਹ ਰਸਨਾ ਦੁਆਰਾ ਹੀ ਆਪਾਂ ਪ੍ਰਗਟ ਕਰ ਸਕਦੇ। ਹੁਣ ਭੁੱਖ ਲੱਗੀ ਹੈ, ਬੋਲਾਂਗੇ ਮੂੰਹਾਂ ਤੇ ਪਤਾ ਲੱਗੂ ਨਾ ਭੁੱਖ ਲੱਗੀ, ਪਿਆਸ ਲੱਗੀ ਜਾਂ ਕੋਈ ਅੰਦਰ ਬਿਮਾਰੀ ਹੈ ਡਾਕਟਰ ਨੂੰ ਬੋਲ ਕੇ ਦੱਸਾਂਗੇ ਮੈਨੂੰ ਭਾਈ ਤਕਲੀਫ ਹੈ, ਜਾਂ ਕੋਈ ਹੋਰ ਅਮੰਗ ਹੈ, ਜਾਂ ਵਾਹਿਗੁਰੂ ਦੇ ਦਰਬਾਰ ਕੋਈ ਦਾਤ ਮੰਗਣੀ ਹੈ, ਆਪਾਂ ਬੇਨਤੀ ਤਾਂ ਕਰਦੇ ਹੀ ਹਾਂ ਨਾ। ਸੋ ਇਸ ਕਰਕੇ ਇਹ ਜਿਹੜੀ ਰਸਨਾ ਹੈ ਇਹਦੇ ਦੁਆਰਾ ਸਿਮਰਨ ਕਰਨਾ ਮਹਾਰਾਜ ਨੇ ਅੱਜ ਤਾਂ ਜ਼ਰੂਰੀ ਵਰਣਨ ਕੀਤਾ। ਰਸਨਾ ਦੇ ਦੁਆਰਾ ਹੀ ਆਪਾਂ ਇੱਕ ਦੂਜੇ ਨਾਲ ਵਚਨ ਬਲਾਸ ਕਰਦੇ ਹਾਂ, ਰਸਨਾ ਦੁਆਰਾ ਹੀ ਲੈਣ ਦੇਣ ਦੇ ਸਾਰੇ ਕਾਰਜ ਚੱਲਦੇ ਹੈ। ਦੁਨੀਆਂ ਦਾ ਜਿੰਨਾ ਵੀ ਕਾਰਜ ਇਹ ਰਸਨਾ ਦੇ ਨਾਲ ਹੀ ਚੱਲ ਰਿਹਾ। ਆਪ ਬੋਲਾਂਗੇ ਤੇ ਇੱਕ ਦੂਜੇ ਦੇ ਨਾਲ ਵਿਚਾਰ ਕਰਾਂਗੇ। ਮਹਾਰਾਜ ਦਾ ਹੁਕਮ ਵੀ ਹੈ ਕਿ ਸੰਤ ਮਿਲੇ ਕਿਸ ਸੁਣੀਐ ਕਹੀਐ, ਮਿਲੇ ਅਸੰਤ ਮਸਤ ਕਰ ਰਹੀ। ਸੰਤਨ ਕਿਉਂ ਬੋਲੇ ਉਪਕਾਰੀ, ਮੂਰਖ ਕਿਉਂ ਬੋਲੇ ਝੱਟ ਮਰ, ਬੋਲਤ ਬੋਲਤ ਬਹੁ ਵੱਡੇ ਵਿਕਾਰ। ਸੋ ਇਸ ਕਰਕੇ ਉਹਨਾਂ ਗੁਰਮਤ ਮਹਾਂਪੁਰਸ਼ਾਂ ਦੇ ਨਾਲ ਬੋਲਣ ਦਾ ਕੀ ਲਾਭ ਹੈ? ਕੋਈ ਗਿਆਨ ਮਿਲੇਗਾ, ਵਿਚਾਰ ਮਿਲੇਗਾ, ਕੋਈ ਸਿੱਖਿਆ ਮਿਲੇਗੀ, ਕੋਈ ਸਾਨੂੰ ਆਪਣੇ ਜੀਵਨ ਦੀ ਜਾਂਚ ਪ੍ਰਾਪਤ ਹੋਵੇਗੀ, ਸਭ ਗੁਣਾਂ ਦੀ ਦਾਤ ਪ੍ਰਾਪਤ ਹੋਵੇਗੀ। ਕਿਉਂਕਿ ਉਹ ਜਿਹੜੇ ਗੁਰਮਤ ਹੈ ਉਹਨਾਂ ਦਾ ਜ਼ਿੰਦਗੀ ਦਾ ਤਜਰਬਾ ਹੁੰਦਾ। ਇਨਸਾਨ ਨੇ ਆਪ ਮਿਹਨਤ ਕਰਕੇ ਕੋਈ ਚੀਜ਼ ਪ੍ਰਾਪਤ ਕਰਨੀ ਹੋਵੇ ਕਰ ਲਵੇਗਾ, ਪਰ ਸਮਾਂ ਲੱਗੇਗਾ। ਜੇ ਜਿਸ ਨੇ ਮਿਹਨਤ ਕਰਕੇ ਕੋਈ ਵਸਤੂ ਪ੍ਰਾਪਤ ਕੀਤੀ ਉਹਦੀ ਸਤਸੰਗਤ ਕਰੀਏ, ਉਹਨੂੰ ਪਤਾ ਹੁੰਦਾ ਕਿ ਇਸ ਵਸਤੂ ਨੂੰ ਪ੍ਰਾਪਤ ਕਰਨ ਦੇ ਕੀ ਸਾਧਨ ਹੈ, ਕਿਹੜੀਆਂ ਕਿਹੜੀਆਂ ਰੁਕਾਵਟਾਂ, ਉਹ ਰੁਕਾਵਟਾਂ ਕਿਵੇਂ ਦੂਰ ਹੋਣੀਆਂ ਤੇ ਸੌਖੇ ਢੰਗ ਨਾਲ ਪ੍ਰਾਪਤ ਹੋ ਜਾਂਦੀ। ਕਦ ਕੇ ਬੋਲੋ ਸਾਧਨ। ਮਿਸਾਲ ਦੇ ਤੌਰ ਤੇ ਜੜੀਆਂ ਬੂਟੀਆਂ ਔਸ਼ਧੀਆਂ ਵਾਹਿਗੁਰੂ ਨੇ ਪੈਦਾ ਕੀਤੀਆਂ, ਆਪਣੇ ਆਪ ਗਿਆਨ ਨਹੀਂ ਕਿ ਇਹ ਕਿਹੜੀ ਕਿਹੜੀ ਬਿਮਾਰੀ ਨੂੰ ਦੂਰ ਕਰ ਸਕਦੀਆਂ। ਜਿਸ ਡਾਕਟਰ ਨੇ ਕੋਰਸ ਪਾਸ ਕਰ ਲਿਆ ਹੈ, ਆਪਾਂ ਉਹਦੀ ਸੰਗਤ ਕਰੀਏ ਤੇ ਥੋੜੇ ਸਮੇਂ ਵਿੱਚ ਆਪਾਂ ਵੀ ਡਾਕਟਰ ਬਣ ਸਕਦੇ। ਇਸੇ ਪ੍ਰਕਾਰ ਕੋਈ ਸਾਇੰਸਦਾਨ ਹੈ ਜਾਂ ਕੋਈ ਇੰਜੀਨੀਅਰ ਹੈ, ਉਹਨਾਂ ਦੀ ਸੰਗਤ ਕਰਾਂਗੇ ਤੇ ਉਸ ਵਿਦਿਆ ਨੂੰ ਆਪਾਂ ਸ਼ੀਘਰ ਹੀ ਪ੍ਰਾਪਤ ਕਰ ਸਕਾਂਗੇ। ਕੋਈ ਵੀ ਅਧਿਆਤਮ ਬਾਰੇ ਵੀ ਵਿਚਾਰ ਹੈ, ਜਿਹੜੇ ਅਧਿਆਤਮਵਾਦੀ ਮਹਾਂਪੁਰਸ਼ ਹੈ ਉਹਨਾਂ ਦੀ ਸੰਗਤ ਕਰਾਂਗੇ ਤੋ ਆਪਣੇ ਆਪ ਇਨਸਾਨ ਬਹੁਤ ਦੇਰ ਟੱਕਰਾਂ ਮਾਰਦਾ ਰਹੇਗਾ। ਜਿਹੜੇ ਅਧਿਆਤਮ ਦੇ ਖੇਤਰ ਵਿੱਚ ਮੁਕੰਮਲ ਮਹਾਂਪੁਰਸ਼ ਹਨ ਉਹਨਾਂ ਦੀ ਸੰਗਤ ਕਰਾਂਗੇ, ਉਹ ਸਾਨੂੰ ਸੌਖੇ ਢੰਗ ਨਾਲ ਸਮਝਾ ਵੀ ਦੇਣਗੇ, ਉਸ ਰਾਸਤੇ ਤੇ ਚੱਲਣ ਦਾ ਵਲ ਔਰ ਬਰਕਤ ਵੀ ਬਖਸ਼ਿਸ਼ ਕਰ ਦੇਣਗੇ। ਇਸ ਕਰਕੇ ਉਹਨਾਂ ਪੁਰਸ਼ਾਂ ਦੀ ਸੰਗਤ ਵੀ ਬੜੀ ਮਹਾਨਤਾ ਰੱਖਦੀ ਹੈ। ਸੋ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦੇ ਅੰਦਰ ਸਤਿਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਤਜਰਬੇ ਵੀ ਲਿਖੇ, ਭੂਤ ਭਵਿੱਖ ਵਰਤਮਾਨ ਦਾ ਵਿਚਾਰ ਵੀ ਵਰਣਨ ਕੀਤਾ। ਫਿਰ ਉਹਨਾਂ ਦੀ ਸ਼ਰਨ ਵਿੱਚ ਜਿਸ ਤਰ੍ਹਾਂ ਦਾ ਵੀ ਕੋਈ ਗੁਰਸਿੱਖ ਆਇਆ, ਉਸ ਗੁਰਸਿੱਖ ਨੂੰ ਸਤਿਗੁਰੂ ਜੀ ਨੇ ਜਿਵੇਂ ਸਿੱਖਿਆ ਦੇ ਕੇ ਨਿਹਾਲ ਕੀਤਾ, ਉਹਦੇ ਮਨ ਦੀਆਂ ਉਣਤਾਈਆਂ ਨੂੰ ਨਿਵਾਰਨ ਕੀਤਾ, ਉਹ ਵੀ ਪ੍ਰਸੰਗ ਵਰਣਨ ਕੀਤੇ। ਕਹਿੰਦੇ ਬੋਲੋ ਸਾਧਨਾ। ਬਾਣੀ ਵਿੱਚ ਜਿੱਥੇ ਸਾਹਿਤਕ ਸੰਗੀਤਕ ਪੱਖ ਹੈ ਉੱਥੇ ਇਤਿਹਾਸਕ ਪੱਖ ਵੀ ਮੌਜੂਦ ਹੈ। ਕਈ ਜਗ੍ਹਾ ਪੁਰਾਤਨ ਔਰ ਮੌਜੂਦਾ ਇਤਿਹਾਸ ਦੇ ਪ੍ਰਸੰਗ ਵੀ ਗੁਰਬਾਣੀ ਵਿੱਚ ਸੰਖੇਪ ਰੂਪ ਵਿੱਚ ਆਉਂਦੇ ਹਨ। ਸੋ ਉਹ ਕਿਉਂ? ਸਮਝਾਉਣ ਵਾਸਤੇ। ਇਤਿਹਾਸ ਦੁਆਰਾ ਕਿਸੇ ਚੀਜ਼ ਨੂੰ ਸਮਝਣਾ ਸੌਖਾ ਹੋ ਜਾਂਦਾ। ਸਾਹਿਤਕ ਪੱਖ ਜਾਂ ਸੰਗੀਤਕ ਪੱਖ ਇੱਕ ਮਹਿੰਗਾ ਹੈ, ਇਸ ਨੂੰ ਹਰ ਇਨਸਾਨ ਜਲਦੀ ਸਮਝ ਨਹੀਂ ਸਕਦਾ। ਜਿਹੜੇ ਕੋਈ ਸਾਖੀ ਸੁਣਾਈਏ ਤੇ ਆਮ ਥੋੜੀ ਬੁੱਧੀ ਵਾਲੇ ਨੂੰ ਵੀ ਛੇਤੀ ਉਹ ਗੱਲ ਸਮਝ ਆ ਜਾਏ। ਤਾਂ ਵੀ ਮਹਾਰਾਜ ਨੇ ਕਿਹਾ, ਸੁਣ ਸਾਖੀ ਮਨ ਜਪ ਪਿਆਰ, ਅਜਾ ਮਨ ਕੁਦਰਿਆ ਕਹਿ ਏਕ ਬਾਰ। ਹੁਣ ਕੋਈ ਪ੍ਰੇਮੀ ਪ੍ਰਸ਼ਨ ਕਰੇ ਕਿ ਅਜਾ ਮਲ ਕਿਵੇਂ ਉਧਰਿਆ, ਬੱਚੇ ਅਜਾ ਮਲ ਜਿਹੜਾ ਸੀ ਪਾਪੀ ਨਹੀਂ ਸੀ, ਹੈਰਾ ਕਿਸੇ ਬ੍ਰਾਹਮਣ ਦਾ ਲੜਕਾ ਸੀ, ਵਿਦਵਾਨ ਬੜਾ। ਇਹਦੇ ਜਿਹੜੇ ਪਿਤਾ ਜੀ ਸਨ ਉਹ ਰਾਜਗੁਰੂ ਸਨ, ਜਿਵੇਂ ਪੁਰਾਣੇ ਰਾਜਿਆਂ ਨੇ ਇਸ ਤਰ੍ਹਾਂ ਰੱਖੇ ਹੁੰਦੇ ਸਨ। ਗਾਈਡੈਂਸ ਲੈਣ ਵਾਸਤੇ ਵੀ ਉਹਨਾਂ ਨੂੰ ਹਰ ਪ੍ਰਕਾਰ ਦੀ ਸਿੱਖਿਆ ਦਿੰਦੇ ਸਨ। ਉਹ ਜਿਹੜਾ ਰਾਜਪੁਰੋਹਿਤ ਸੀ ਬੜਾ ਸੁਲਝਿਆ ਹੋਇਆ ਸੀ, ਉਹ ਆਪਣੇ ਪੁੱਤਰ ਨੂੰ ਇੱਕ ਬਾਜ਼ਾਰ ਵਿੱਚ ਲੰਘਣ ਤੋਂ ਹਮੇਸ਼ਾ ਰੋਕਦਾ ਰਹਿੰਦਾ ਸੀ। ਕਾਰਨ ਇਹ ਸੀ ਕਿ ਉਸ ਬਾਜ਼ਾਰ ਵਿੱਚ ਬੇਸਿਆ ਦਾ ਕਟੜਾ ਸੀ। ਪਿਤਾ ਜੀ ਦਾ ਖਿਆਲ ਸੀ ਕਿ ਬੰਦੇ ਦਾ ਮਨ ਕਿੰਨਾ ਵੀ ਦ੍ਰਿੜ ਹੋਵੇ, ਰੋਜ਼ ਦਾ ਦ੍ਰਿਸ਼, ਰੋਜ਼ ਦੀ ਕਸੰਗਤ ਕਿਸੇ ਤਕੜੇ ਬੰਦੇ ਨੂੰ ਕਿਸੇ ਵੇਲੇ ਦੇਖ ਸਕਦੀ। ਇਸ ਕਰਕੇ ਉਹ ਰੋਕਦੇ ਸੀ, ਹੋਰ ਕੋਈ ਭਾਵ ਨਹੀਂ। ਜਦੋਂ ਤੱਕ ਇਹਨਾਂ ਦੇ ਪਿਤਾ ਜੀ ਮੌਜੂਦ ਰਹੇ, ਇਹ ਉੱਧਰ ਨਾ ਲੰਘਿਆ। ਉਹਨਾਂ ਦੇ ਗੁਜ਼ਰਨ ਤੋਂ ਬਾਅਦ ਇਸ ਨੂੰ ਵੀ ਰਾਜੇ ਨੇ ਆਪਣਾ ਕ੍ਰੋਧ ਨਿਯੁਕਤ ਕਰ ਲਿਆ। ਹੁਣ ਇਹ ਸੁਤੰਤਰ ਹੋ ਗਿਆ। ਕਹਿਣ ਲੱਗਾ ਜੀ ਪਿਤਾ ਜੀ ਰੁਕਦੇ ਰਹੇ, ਇੱਧਰ ਬਾਟ ਵੀ ਕੁਝ ਨੇੜੇ ਪੈਂਦੀ ਹੈ, ਉੱਧਰ ਕੀ ਘੁੰਮ ਕੇ ਜਾਣਾ ਪੈਂਦਾ, ਉੱਥੋਂ ਲੰਘਣ ਲੱਗੇ। ਕਿਸੇ ਦਿਨ ਕੋਈ ਐਸਾ ਪ੍ਰਭਾਵ ਬਣਿਆ, ਮਨ ਤੇ ਗਲਤ ਭਾਵ ਦਾ ਅਸਰ ਹੋ ਗਿਆ। ਸ਼ਾਇਦ ਮੇਰੇ ਚੋਰੀ ਹਰੇਕ ਸੰਘ ਵਿਚ ਜਾਣ ਲੱਗ ਗਏ। ਇਸ ਗੱਲ ਦੀ ਰਿਪੋਰਟ ਰਾਜੇ ਕੋਲ ਵੀ ਹੋਈ। ਰਾਜਾ ਕਹਿਣ ਲੱਗਾ ਕਿ ਭਾਈ ਕਈ ਲੋਕ ਈਰਖਾਲੂ ਹੁੰਦੇ ਆ, ਇੱਕ ਦਾ ਯਤ ਨੀ ਜਾਂਦੇ ਤੇ ਨਿਰਣਾ ਕਰਨਾ ਚਾਹੀਦਾ। ਜਿਸ ਵੇਲੇ ਰਾਜੇ ਨੇ ਵੀ ਨਿਰਣਾ ਕੀਤਾ, ਗੱਲ ਸਹੀ ਸੀ। ਰਾਜੇ ਨੇ ਉਸ ਬੇਸਿਆ ਨੂੰ ਤੇ ਅਜਾਮਲ ਨੂੰ ਦੇਸ਼ ਕਾਲਾ ਦੇ ਦਿੱਤਾ। ਹੁਣ ਖਾਣ ਪੀਣ ਲਈ ਕੋਈ ਸਾਧਨ ਨਹੀਂ ਸੀ, ਜਿਸ ਤਰ੍ਹਾਂ ਦਾ ਵੀ ਸਾਧਨ ਜੁੜਿਆ ਟਾਈਮ ਪਾਸ ਕਰਦੇ ਰਹੇ। ਉਸ ਬੇਸਿਆ ਦੇ ਪੇਟੋਂ ਆਪਣੇ 6 ਪੁੱਤਰ ਪੈਦਾ ਹੋ ਰਹੇ। 7ਵਾਂ ਪੈਦਾ ਹੋਣ ਵਾਲਾ ਸੀ। ਕੁਦਰਤੀ ਵਰਸ਼ਾ ਤੇ ਗੜੇ ਪੈ ਰਹੇ ਸਨ। ਕੋਈ ਮਹਾਤਮਾ ਸਹਿਬਨ ਵਿਚਰਦੇ ਹੋਏ ਆਏ, ਜਿਵੇਂ ਉਹ ਵਰਸ਼ਾ ਔਰ ਗੜਿਆਂ ਦੀ ਮਾਰ ਤੋਂ ਬਚਣ ਲਈ ਸੀਧੀ ਜੋ ਝੋਂਪੜੀ ਸੀ ਉਹਦੇ ਵਿਚ ਜਾ ਖਲੋਤੇ। ਜਦੇ ਨੂੰ ਇਹ ਵੀ ਆ ਗਿਆ, ਅਕਸਰ ਪੁਰਾਣੇ ਸੰਤ ਕਰਤਾ ਸਨ, ਇਹ ਵਿਚਕ ਸੰਗਤ ਦੀ ਲੜੀ ਆ ਗਈ। ਇਹਦੇ ਮਨ ਚ ਵਿਚਾਰ ਆਇਆ ਕਿ ਮਹਾਤਮਾ ਧੰਨ ਪਾਗ ਆਏ। ਕਹਿਣ ਲੱਗਾ ਜੀ ਮੈਂ ਤਾਂ ਬੜਾ ਪਾਪੀ ਸੀ, ਰਾਜੇ ਨੇ ਮੈਨੂੰ ਦਰਕਾਰਿਆ ਕਰਕੇ ਮੈਨੂੰ ਕੋਈ ਮੂੰਹ ਨੀ ਲਾਉਂਦਾ, ਤੁਸੀਂ ਧੰਨ ਹੋ ਜਿਹਨਾਂ ਨੇ ਮੈਨੂੰ ਨਵਾਜਿਸ਼ ਦਿੱਤੀ ਹੈ। ਮਹਾਤਮਾ ਨੂੰ ਕਹਿਣ ਲੱਗਾ ਕੋਈ ਸੇਵਾ ਬਖਸ਼ੋ। ਕਹਿੰਦੇ ਇਹ ਤਾਂ ਠੀਕ ਠਾਕ ਹੀ ਆ, ਕੋਈ ਇੱਛਾ ਨੀ, ਸਮਾਂ ਬਾਤ ਕਰਨਾ ਸੀ, ਹੋ ਗਿਆ, ਹੁਣ ਵਰਖਾ ਰੁਕ ਗਈ, ਗੜੇ ਬੰਦ ਹੋ ਗਏ, ਅਸੀਂ ਜਾ ਰਹੇ ਹਾਂ। ਮਹਾਤਮਾ ਨੇ ਵਿਚਾਰਿਆ ਕਿ ਅਸੀਂ ਕੁਝ ਸਮਾਂ ਵਿਸ਼ਰਾਮ ਕੀਤਾ, ਇਹਦਾ ਭਲਾ ਜ਼ਰੂਰ ਕਰਨਾ ਚਾਹੀਦਾ। ਮਹਾਤਮਾ ਆਪਣੇ ਸਾਧ ਸੰਗ ਜੀ ਕਹਿਣ ਲੱਗੇ, ਪਿਆਰਿਆ ਤੇਰੇ ਹੁਣ ਜਿਹੜਾ 7ਵਾਂ ਬੱਚਾ ਹੋਵੇਗਾ ਨਾ, ਉਸ ਪੁੱਤਰ ਦਾ ਨਾਮ ਨਾਰਾਇਣ ਰੱਖੇ। ਉਹਨਾਂ ਦਾ ਮਤਲਬ ਕੀ ਸੀ ਕਿ ਬਹੁਤਾ ਅਨੰਤ ਸੰਗਤ ਦਾ ਪ੍ਰਭਾਵ ਪੈਣ ਦੇ ਕਾਰਨ ਜੇ ਇਹਨੂੰ ਸਿੱਧਾ ਕਿਹਾ ਨਾਮ ਜਪ ਸੀ ਤੋਂ ਜਪਿਆ ਨੀ ਜਾਣਾ। ਐਸੀ ਯੁਗਤੀ ਦੱਸੀ ਕਿ ਜਿਹਦੇ ਨਾਲ ਬਹਾਨੇ ਨਾਲ ਜਪੇ, ਯੁਗਤੀ ਹੁੰਦੀ ਹੈ ਉਹਨਾਂ ਨੂੰ। ਇਹਦਾ ਨਾਮ ਨਾਰਾਇਣ ਰੱਖੀ। ਛੋਟੇ ਬੱਚੇ ਨੂੰ ਕੁਦਰਤੀ ਮਾਂ ਪਿਓ ਨੂੰ ਪ੍ਰੇਮ ਜ਼ਿਆਦਾ ਹੁੰਦਾ, ਕੁਦਰਤੀ ਗੱਲ। ਸੋਬੇ ਆਪੇ ਨਾਰਾਇਣ ਨਾਰਾਇਣ ਬਾਜੀ ਮਾਰਿਆ ਕਰੋ। ਰੱਬ ਦਾ ਜਿਹੜਾ ਨਾਂ ਹੈ ਉਹ ਕਿਸੇ ਢੰਗ ਨਾਲ ਵੀ ਲਈਏ ਉਹਦੇ ਵਿੱਚ ਵਰਗ ਪਿਆ। ਜਿਵੇਂ ਪਾਣੀ ਤੁਸੀਂ ਪਿਆਰ ਨਾਲ ਪੀਓ ਚਾਹੇ ਈਰਖਾ ਨਾਲ ਪੀਓ, ਪਾਣੀ ਨੇ ਤਾਂ ਪਿਆਰ ਬੁਝਾਉਣੇ ਹੀ ਬੁਝਾਉਣੇ। ਰੱਬ ਦੇ ਨਾਮ ਵਿੱਚ ਵੀ ਇਸ ਤਰ੍ਹਾਂ ਬਰਕਤ ਹੈ। ਸੋ ਹੁਣ ਉਹਦਾ ਨਾਮ ਨਾਰਾਇਣ ਰੱਖਣ ਵਾਸਤੇ ਵਿਆਹ ਚ ਚਲੇ ਗਿਆ। ਜਦੋਂ ਬੱਚਾ ਜਾਂਦੇ ਆ ਤੇ ਹਰ ਵੇਲੇ ਨਾਰਾਇਣ ਨਾਰਾਇਣ ਕਰਦੇ ਰਹਿਣ, ਕਰਮਾਂ ਦਾ ਚੱਕਰ ਕੱਟਣ ਵਾਸਤੇ ਇਹਨੂੰ ਕੋਈ ਸਰੀਰ ਸੰਕਟ ਆ ਗਿਆ। ਹਰ ਵੇਲੇ ਦੁਖੀ ਆਦਮੀ ਜਿਹੜਾ ਫਿਰ ਉਹ ਜ਼ਰੂਰ ਪਿਆਰੀ ਚੀਜ਼ ਨੂੰ ਯਾਦ ਕਰਦਾ ਰਹਿੰਦਾ, ਨਾਰਾਇਣ ਨਾਰਾਇਣ ਕਰੀ ਜਾਣਾ। ਇਸ ਤਰ੍ਹਾਂ ਕਰਦੇ ਆ ਇਹਦੇ ਇੱਕ ਦਿਨ ਕਹਿੰਦੇ ਪ੍ਰਾਣ ਨਿਕਲ ਗਏ। ਇੱਕ ਪਾਸੇ ਜਮਦੂਤ ਲੈਣ ਆ ਗਿਆ, ਇੱਕ ਪਾਸੇ ਦੇਵਗਨ ਆ ਗਿਆ। ਜਮਦੂਤ ਕਹਿੰਦੇ ਅਸੀਂ ਲੈ ਕੇ ਜਾਣਾ, ਦੇਵਗਨ ਕਹਿੰਦਾ ਵੀ ਅਸੀਂ ਲੈ ਕੇ ਜਾਣਾ। ਦੇਵਗਾਨਾ ਨੂੰ ਜਮਦੂਤ ਕਹਿੰਦੇ ਤੁਸੀਂ ਕਿਵੇਂ ਜਾਓਗੇ, ਸਾਰੀ ਉਮਰ ਪਾਪ ਕਰਮ ਕਰਦਾ ਰਹੇ। ਕਹਿੰਦੇ ਕਰਦਾ ਜ਼ਰੂਰ ਹੈ, ਗੱਲ ਤੁਹਾਡੀ ਮੰਨਣ ਵਾਲੀ, ਪਰ ਅੰਤ ਸਮੇਂ ਇਹਦੇ ਮੂੰਹ ਵਿੱਚ ਰੱਬ ਦਾ ਨਾਮ, ਅੰਤ ਮਤਾ ਸਾ ਗਾਤਾ, ਅੰਤ ਵੇਲੇ ਜਿਹੋ ਜਿਹਾ ਮਤਾ ਹੁੰਦਾ ਉਹੋ ਜਿਹੀ ਗੱਦੀ ਹੁੰਦੀ। ਇਸ ਗੱਲ ਦਾ ਸਾਨੂੰ ਨੀ ਪਤਾ ਹੈ ਪਾਪੀ, ਸਾਨੂੰ ਵਾਹਿਗੁਰੂ ਦਾ ਹੁਕਮ ਹੈ ਕਿ ਅੰਤ ਮਰਨ ਵੇਲੇ ਜਿਹਦੀ ਰਚਨਾ ਤੇ ਸਤਨਾਮ ਵਾਹਿਗੁਰੂ ਜਾਂ ਰੱਬ ਦਾ ਕੋਈ ਵੀ ਨਾਮ ਹੋਵੇ ਉਹਨੂੰ ਨਰਕ ਨਹੀਂ ਜਾਂਦਾ। ਕਹਿੰਦੇ ਵਿਆਹ ਦੇਵਗਾਣੀ ਨੂੰ ਲੈ ਕੇ ਗਏ। ਉੱਥੇ ਮਹਾਰਾਜ ਨੇ ਇਹ ਇਤਿਹਾਸਕ ਪ੍ਰਮਾਣ ਵੀ ਦਿੱਤਾ ਸਾਨੂੰ ਸਮਝਾਉਣ ਲਈ ਕਿ ਪੁੱਤਰ ਏਤ ਨਾਰਾਇਣ ਕਰਿਓ ਜਮ ਕਾਂਕਰ ਮਾਰ ਬਦਾਰੇ। ਅਜਾ ਮਲਕ ਅੰਤਕਾਲ ਮੈਂ ਨਾਰਾਇਣ ਕੋ ਦਿਆਈ, ਜਾਂ ਗਦ ਕੋ ਜੋਗੀ ਸਰ ਬਚ ਹੈ ਸੋ ਗਦ ਛਿਨੂ ਪਾਈ। ਸਾਖੀ ਦਾ ਭਾਵ ਇਹ ਹੈ ਕਿ ਉਸਨੇ ਪੁੱਤਰ ਦੇ ਵਿਸ ਬਹਾਨੇ ਕਰਕੇ ਨਾਰਾਇਣ ਨਾਰਾਇਣ ਰਚਨਾ ਨਾਲ ਕਿਹਾ, ਉਹਨੂੰ ਗਤੀ ਮਿਲ ਗਈ। ਤੇ ਜੇ ਅਸੀਂ ਸੱਚੇ ਇਰਾਦੇ ਨਾਲ ਆਪਣੀ ਰਚਨਾ ਨਾਲ ਸਤਨਾਮ ਦਾ ਜਾਪ ਕਰਾਂਗੇ ਤੇ ਦੱਸੋ ਫਿਰ ਆਪਾਂ ਬਗਤੇ ਕਿਵੇਂ ਜਾਵਾਂਗੇ, ਗਜ ਕੇ ਬੋਲੋ ਸਤ। ਇਸ ਕਰਕੇ ਭਾਈ ਉਸ ਵਾਹਿਗੁਰੂ ਦਾ ਨਾਮ ਹਮੇਸ਼ਾ ਰਚਨਾ ਦੁਆਰਾ ਜਪਦੇ ਰਹਿਣਾ ਚਾਹੀਦਾ। ਕਈ ਮੇਰੇ ਵੀਰ ਗ੍ਰਹਿਸਥੀ ਇਹ ਪ੍ਰਸ਼ਨ ਕਰਦੇ ਹੈ ਕਿ ਬਾਬਾ ਜੀ ਇਹ ਤਾਂ ਸਾਧੂ ਲੋਕ ਹੀ ਉਹ ਹਰ ਵੇਲੇ ਜਪ ਸਕਦੇ, ਗ੍ਰਹਿਸਥੀ ਨੀ ਜਪ ਸਕਦੇ। ਨਹੀਂ, ਤੇ ਇੱਕ ਮਨ ਵਿੱਚ ਐਵੇਂ ਭਲੇਖਾ, ਤੁਸੀਂ ਆਪਣਾ ਕਾਰੋਬਾਰ ਕਰਦੇ ਫਿਰਦੇ ਤੁਰਦੇ ਜਪੀ, ਇਹ ਨੀ ਕਿ ਚੌਂਕੜੇ ਲਾ ਕੇ ਜਪਣਾ ਜਾਂ ਪਹਾੜਾਂ ਦੀਆਂ ਕਦਰਾਂ ਦੇ ਘਰ ਦਾ ਛੱਡ ਕੇ ਜਪਣਾ। ਨਹੀਂ, ਫਿਰਦੇ ਤੁਰਦੇ ਮਹਾਰਾਜ ਦਾ ਹੁਕਮ, ਉਠਤ ਬੈਠਤ ਸੋਭਤ ਨਾਮ, ਕਹੋ ਨਾਨਕ ਜਨਕ ਹੈ ਸਾਧਕਾਮ। ਕਹਿੰਦਿਆਂ ਤੁਰਦਿਆਂ ਬਹਿੰਦਿਆਂ ਉੱਠਦਿਆਂ ਜਿਵੇਂ ਭਗਤ ਨਾਮਦੇਵ ਜੀ ਕੋ ਤਰਲੋਚਨ ਜੀ ਆਏ ਸੀ ਨਾ, ਉਹ ਚੰਦੇ ਛਾਪ ਰਹੇ। ਤਰਲੋਚਨ ਜੀ ਕਹਿਣ ਲੱਗੇ, ਨਾਮਦੇਵ ਤੂੰ ਤਾਂ ਬੜਾ ਵੀ ਹੁਣ ਬੀਜੀ ਹੋ ਗਿਆ, ਰੱਬ ਦਾ ਭਜਨ ਹੀ ਨਹੀਂ ਕਰਦਾ, ਕੱਲ ਚੰਦੇ ਹੀ ਛਾਪਦਾ ਰਿਹਾ। ਕਾਲੇ ਚੀਕੋ ਚਾਹੇ ਰਾਮ ਨਾ ਲਾਵੋ ਜੀਤ, ਬੜਾ ਪੂਰਾ ਆਪਣੇ ਪਚਾਨਵਿਆਂ ਦੇ ਗੇਟ ਚ ਪਿਆ ਜਾਪਨ। ਭਗਤ ਜੀ ਕਹਿਣ ਲੱਗੇ, ਨਹੀਂ ਮਹਾਂਪੁਰਸ਼ੋ, ਉਹ ਕਹਿੰਦੇ ਨਾਮਾਂ ਕਹੇ ਤਰਲੋਚਨਾ, ਮੁਕਤੇ ਨਾਮ ਸਮਾਲ, ਹਾਥ ਪਾਉਣ ਚੋਂ ਕਾਮ ਕਰ, ਜੀਤ ਨਿਰੰਜਨ ਨਾਲ, ਹੱਥਾਂ ਪੈਰਾਂ ਨਾਲ ਤੂੰ ਆਪਣਾ ਅਭਿਆਸ ਵੀ ਕਰੀ ਜਾ, ਧਰਮ ਦੀ ਕਿਰਤ ਵੀ ਕਰੀ ਜਾ, ਰਸਨਾ ਨਾਲ ਵਾਹਿਗੁਰੂ ਵਾਹਿਗੁਰੂ ਵੀ ਜਪੀ ਜਾ। ਜੇ ਭਗਤ ਨਾਮਦੇਵ ਅਰਦਾਸ ਕਬੀਰ ਗ੍ਰੰਥ ਜੀਵਨ ਚ ਰਹਿੰਦੇ ਆ, ਬੰਦਗੀ ਕਰਦੇ ਰਹਿ ਰਹੇ ਆ, ਉਹਨਾਂ ਦੀ ਆਜੀਵਿਕਾ ਵੀ ਬੜੀ ਸਾਦੀ ਸੀ, ਗਰੀਬ ਘਰਾਣਿਆਂ ਦੇ ਸਨ, ਉਹਨਾਂ ਨੇ ਨਾਮ ਜਪ ਕੇ ਉੱਚੀਆਂ ਪਦਵੀਆਂ ਪਾ ਲਈਆਂ, ਫਿਰ ਆਪਾਂ ਨੂੰ ਤਾਂ ਪਿਆਰੋ ਕੋਈ ਐਡਾ ਬੰਧਨ ਹੀ ਨੇ। ਇਹਨਾਂ ਦੇਸ਼ਾਂ ਵਿੱਚ ਤਾਂ ਹਰ ਇਨਸਾਨ ਦਾ ਜੀਵਨ ਸੌਖਾ, ਰਹਿਜ ਵੀ ਸੋਹਣੇ, ਖਾਦ ਖੁਰਾਕ ਵੀ ਸਹਿਮਣੀ ਵੀ ਹਰੇਕ ਨੂੰ ਵਾਧੂ ਮਿਲ ਰਹੀ, ਫਿਰ ਕਾਰਾਂ ਆਦਿਕਾਂ ਦੇ ਫਲ ਸੰਗਤ ਕਰਨ ਲਈ ਸਾਧਨ ਵੀ ਸੌਖੇ, ਤੇ ਫਿਰ ਜੇ ਬਈ ਨਾਮ ਜਪਣ ਤੋਂ ਕੰਨੀ ਕਤਰਾਈਏ, ਤੇ ਫਿਰ ਸਾਡੇ ਮਨ ਦੀ ਆਪਣੀ ਕਮਜ਼ੋਰੀ ਹੋਵੇ। ਇਸ ਕਰਕੇ ਭਾਈ ਗੁਰੂ ਸਾਹਿਬ ਦਰਸ਼ਨ ਕਰ ਰਹੇ ਹਨ, ਤੁਹਾਡੀ ਮਹਲਾ ਪੰਜਵਾ, ਤੁਹਾਡੀ ਰਾਜ ਵਿੱਚ ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਹਨ, ਰਤਨਾ ਗੁਣ ਗੋਪਾਲ ਦਿੱਥ ਗਾਇਨ, ਰਤਨਾ ਦੁਆਰਾ ਗੋ ਜੋ ਪ੍ਰਿਥਵੀ ਦਾ ਪਾਲ ਪਾਲਕ ਰਖਕ ਹੈ, ਉਸਦੇ ਜੋ ਪਵਿੱਤਰ ਗੁਣ ਹਨ, ਨਿਧੀ ਜੋ ਖਜ਼ਾਨਾ ਰੂਪੀ ਵਾਹਿਗੁਰੂ, ਉਹਦੇ ਗੁਣਾਂ ਨੂੰ ਗੁਰਸਿੱਖਾਂ ਨੂੰ ਸਦਾ ਵਾਸਤੇ ਗਾਇਨ ਗਾਉਣਾ ਚਾਹੀਦਾ। ਗੁਣ ਗਾਉਣ ਦਾ ਬੜਾ ਮਹੱਤਵ, ਜਦੋਂ ਰੱਬ ਦੇ ਸ਼ੁਭ ਗੁਣ ਗਾਵਾਂਗੇ ਨਾ, ਇਹ ਪਾਪਾਂ ਦੀ ਮੈਲ ਉਤਾਰਦੇ, ਔਗਣਾਂ ਨੂੰ ਦੂਰ ਕਰਦੇ। ਗੁਣ ਗਾਵਤ ਦੇ ਉੱਤਰ ਸਮੈਲ, ਬਿਨਸ ਜਾਏ ਉਹਨੇ ਦੁੱਖ ਹੈ, ਸਾਰੇ ਦੁੱਖ ਤੇ ਸੈਲ ਨਿਵਾਰਨ ਹੋ ਜਾਵਣਗੇ। ਸ਼ਾਂਤ ਸਹਿਜ ਰਹਿਤ ਮਨ ਉਪਜਿਓ, ਹੋਰ ਵਾਹਿਗੁਰੂ ਦੇ ਗੁਣ ਗਾਉਣ ਨਾਲ ਕੀ ਪ੍ਰਾਪਤ ਹੋਵੇਗਾ? ਇੱਕ ਕਹਿੰਦੇ ਮਨ ਨੂੰ ਸ਼ਾਂਤੀ ਮਿਲ ਜਾਏ, ਬੰਦੇ ਦਾ ਮਨ ਹਰ ਵੇਲੇ ਸ਼ਾਂਤ ਰਹਿੰਦਾ। ਗਰੀਬਾਂ ਦਾ ਸ਼ਾਂਤ ਇਉਂ ਰਹਿੰਦਾ, ਉਹਨਾਂ ਨੂੰ ਲੋੜ ਦੇ ਅਨੁਸਾਰ ਪੂੰਜੀ ਨਹੀਂ ਮਿਲਦੀ। ਅਮੀਰਾਂ ਦਾ ਇਉਂ ਰਹਿੰਦਾ, ਵਾਧੂ ਮਾਇਆ ਹੁੰਦੀ, ਫਿਰ ਉਹਨੂੰ ਸਾਂਭਣ ਦੀ ਚਿੰਤਾ ਹੁੰਦੀ। ਜਿਸ ਗ੍ਰਹਿ ਬਹੁਤੀ ਤਿਸ ਗ੍ਰਹਿ ਚਿੰਤਾ, ਜਿਸ ਗ੍ਰਹਿ ਥੋੜੀ ਸੋ ਫਿਰੇ ਪਰਮਾਤਾ, ਦੋਹੋਂ ਵਿਵਸਥਾ ਤੇ ਜੋ ਮੁਗਤਾ ਕੋਈ ਸਹੇਲਾ ਭਾਲੀ, ਦੁਖੀ ਕਹਿੰਦੇ ਉਹਦੇ ਕੋਲ ਨਾ ਹੋਣ ਕਰਕੇ, ਉਹਦੇ ਕੋਲ ਜ਼ਿਆਦਾ ਹੋਣ ਕਰਕੇ ਕੋਈ ਚੋਰਾ ਚੱਕਾ ਨਾ ਲੈ ਜਾਏ, ਜਾਂ ਰਾਜਾ ਕੋਈ ਟੈਕਸ ਨਾ ਜ਼ਿਆਦਾ ਲਾ ਦੇ, ਦੋਨੇ ਦੁਖੀ। ਇਸ ਕਰਕੇ ਭਾਈ ਸ਼ਾਂਤੀ ਦਾ ਤਾਂ ਹੀ ਆਵੇਗੀ ਨਾ, ਜੇ ਮਨ ਵਿੱਚੋਂ ਲਾਲਸਾ ਖਤਮ ਹੋ ਜਾਏ। ਪੁੰਜ ਪਰਾਰੰਭ ਦੇ ਅਨੁਸਾਰ ਗਰੀਬੀ ਅਮੀਰੀ ਜਿਹੜੀ ਇਹ ਇੱਕ ਵਾਹਿਗੁਰੂ ਦਾ ਖੇਡ, ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇਹਦੇ ਜਪਣ ਨਾਲ ਮਨ ਵਿੱਚ ਹੋਰ ਵੀ ਜਿਹੜੀਆਂ ਆਗਾਂ ਹਨ, ਹੰਸ ਹੇਤ ਲੋਭ ਕੋਪ ਚਾਰੇ ਨਦੀਆਂ, ਅੱਗ ਪਵਹਿ ਦਜੈ ਨਾਨਕਾ ਕਰੀਏ ਚਰਣੇ ਲਗ, ਇਹ ਵੀ ਮਨ ਨੂੰ ਸਾੜਦੀਆਂ ਰਹਿਣ। ਜਿਵੇਂ ਦੂਸਰੀ ਆਗਿਆ ਨਾ, ਬਾਲਣ ਆਦਿ ਕੋਈ ਸਾਧਨ ਹੋਵੇ ਫਿਰ ਤੱਕਦੀ, ਤੇ ਕ੍ਰੋਧ ਰੂਪੀ ਅਗਨੀ ਜਾਂ ਈਰਖਾ ਰੂਪੀ ਆਦਿ ਅੰਦਰੋਂ ਵੀ ਪੈਦਾ ਹੁੰਦੀ ਹੈ ਤੇ ਅੰਦਰ ਨੂੰ ਸਾੜਦੀ। ਐਸੀ ਅਗਨੀ ਹੈ ਵੇਖਣ ਵਿੱਚ ਨਹੀਂ ਆਉਂਦੀ। ਦੇਖ ਲਓ ਜਦੋਂ ਬੰਦੇ ਨੂੰ ਕ੍ਰੋਧ ਆਉਂਦਾ, ਕਈ ਵਾਰੀ ਵੱਡੀਆਂ ਵੱਡੀਆਂ ਖਨਾਨੀਆਂ ਕਰ ਦਿੰਦਾ, ਕਤਲ ਕਰ ਦਿੰਦਾ, ਕਤਲ ਵੀ ਆਪਣੇ ਹੰਸਾਇਆਂ ਦੀ, ਇਹ ਨਹੀਂ ਕਿ ਗੈਰਾਂ ਦੀ। ਘਰੋ ਵੀ ਕਤਲ ਹੋ ਜਾਂਦੇ ਆ ਜਿਹੜੇ ਖੂਨੀ ਰਿਸ਼ਤੇਦਾਰ ਹੁੰਦੇ। ਕ੍ਰੋਧ ਇੱਕ ਐਸੀ ਅੱਗ ਜਦੋਂ ਇਹ ਪੈਦਾ ਹੁੰਦੀ, ਇਸ ਦੀਆਂ ਲੰਬਾਂ ਬੜੀ ਦੂਰ ਤੱਕ ਪਹੁੰਚਦੀਆਂ, ਜਿਨ੍ਹਾਂ ਨੂੰ ਖਤਮ ਕਰਨਾ ਔਖਾ ਹੈ, ਨਾਮ ਰੂਪੀ ਜੜ ਤੋਂ ਬਿਨਾਂ ਕ੍ਰੋਧ ਨੂੰ ਖਤਮ ਕਰਨਾ ਔਖਾ। ਇਸ ਕਰਕੇ ਕਹਿੰਦੇ ਜਿਹੜਾ ਵਾਹਿਗੁਰੂ ਦਾ ਨਾਮ ਹੈ ਨਾ, ਇਹ ਜਪਣ ਦੇ ਨਾਲ ਸ਼ਾਂਤੀ ਇਹਦੀ ਪੈਦਾ ਹੋ ਜਾਂਦੀ ਹੈ, ਸਹਿਜ ਵਿਚਾਰ ਵੀ ਪ੍ਰਾਪਤ ਹੋ ਜਾਂਦਾ, ਵਿਚਾਰ ਵੀ ਨਾਮ ਜਪਣ ਤੋਂ ਪ੍ਰਾਪਤ ਹੋ ਜਾਂਦਾ। ਰਹਿਸ ਰਹਿਸ ਨਾਮ ਹੈ ਆਨੰਦ ਦਾ, ਮਨ ਵਿੱਚ ਆਨੰਦ ਖੇੜਾ ਵੀ ਪ੍ਰਗਟ ਹੋ ਜਾਂਦਾ। ਕਈ ਵੀਰੇ ਪ੍ਰਸ਼ਨ ਕਰਦੇ ਨਾ ਕਿ ਰਸਨਾ ਨਾਲ ਭਜਨ ਕਰਨ ਦਾ ਕੀ ਲਾਭ ਹੈ? ਮਹਾਰਾਜ ਆਪੇ ਹੀ ਦੱਸ ਰਿਹਾ, ਮਹਾਂਪੁਰਸ਼ ਲਗੀ ਹੋਣਿਆ ਨਾ ਇਹ ਮਨ ਵਿੱਚ ਪੈਦਾ ਹੋ ਜਾਂਦੇ ਆ, ਮਹਾਰਾਜ ਫਿਰ ਸੰਸਥਾਨ ਨੂੰ ਕਈ ਪ੍ਰਕਾਰ ਦੇ ਦੁੱਖ ਚਿੰਬੜੇ ਹੋਏ, ਰੋਗ ਲੱਗੇ ਹੋਏ ਆ, ਉਹਨਾਂ ਰੋਗ ਮਨੁੱਖ ਕੋ ਜੀਨਾ, ਕਾਮ ਰੋਗ, ਮੈਗਲ ਵਰਤ ਜੀਨਾ, ਦਰਿਕ ਰੋਗ, ਪੰਜ ਮੋਏ ਪਤੰਗਾ, ਨਾਗ ਰੋਗ, ਖਪ ਗਏ ਕਰੰਗਾ, ਜੋ ਜੋ ਸੀਤਾ ਸੋ ਸੋ ਰੋਗੀ ਰੋਗ ਰਹਿ ਮੇਰਾ ਸਤਿਗੁਰ ਜੋਗੀ। ਇੱਕ ਰੋਗ ਹੈ, ਬੇਅੰਤ ਪ੍ਰਕਾਰ ਦੇ ਰੋਗ ਹਨ, ਕੋਈ ਤਨ ਕਰਕੇ ਆ, ਕੋਈ ਮਨ ਕਰਕੇ ਆ, ਕੋਈ ਬਾਣੀ ਕਰਕੇ, ਕਈ ਪ੍ਰਕਾਰ ਦੇ ਰੋਗ ਹਨ, ਸਗਲੇ ਦੁੱਖ ਪਲਾਣ। ਕਹਿੰਦੇ ਸਾਰੇ ਦੇ ਸਾਰੇ ਦੁੱਖ ਜਿਹੜੇ ਪਲਾਣ, ਭੱਜ ਜਾਂਦੇ ਆ, ਦੌੜ ਜਾਂਦੇ ਆ, ਨਾਮ ਜਪਣ, ਕਿਸੇ ਪ੍ਰਕਾਰ ਦਾ ਦੁੱਖ ਵੀ ਨਹੀਂ ਆਉਂਦਾ। ਤਾਂ ਹੀ ਬਾਣੀ ਕਹਿੰਦਾ ਦੀਨ ਦਰਦ ਦੁੱਖ ਭੰਜਣਾ, ਘਾਟ ਦਰਨਾਥ ਅਨਾਥ ਸ਼ਰਨ ਤੁਮਾਰੀ ਆਇਓ ਨਾਨਕ ਕਹਿ ਪ੍ਰਭ ਸਾਹਿਬ। ਇਸ ਕਰਕੇ ਸਾਰੇ ਦੁੱਖ ਜਿਹੜੇ ਭੱਜ ਜਾਂਦੇ ਆ, ਕਿਸੇ ਪ੍ਰਕਾਰ ਦੀ ਪੀੜਾ ਕਲੇਸ਼ ਨਹੀਂ ਰਹਿ ਜਾਂਦਾ ਇਸ ਨਾਮ ਦੇ ਅੰਦਰ। ਭਾਈ ਕਿਤਨੀ ਵੱਡੀ ਬਰਕਤ! ਸਾਡੇ ਗੁਰਾਗੀ ਸਿੰਘ ਹਨ, ਇਸ ਵੇਲੇ ਉਹ ਆਪਣੇ ਹਰਿਮੰਦਰ ਸਾਹਿਬ ਦੇ ਹਜ਼ੂਰੀ ਲੱਗੀ ਹੈ। ਭਾਈ ਸੱਜਣ ਸਿੰਘ ਪਿਛਲੇ ਦਿਨਾਂ ਚ ਅਮੈਰੀਕਾ ਆਦਿ ਵੀ ਆਏ ਹੋਏ ਸਨ, ਕਈ ਵੀ ਸ਼ਾਇਦ ਆਪ ਕਈ ਸੁਣਿਆ ਹੋਵੇਗਾ। ਸੋ ਸਾਡੇ ਡੇਰੇ ਬੰਦੇਲੇ ਹੀ ਉਹਨਾਂ ਨੇ ਕੀਰਤਨ ਸਿੱਖਿਆ ਹੈ। ਸੋ ਅੱਖਾਂ ਤੋਂ ਆਪਣੇ ਸੂਰਮੇ ਹਨ, ਇੱਕ ਦਿਨ ਕਹਿਣ ਲੱਗੇ ਵਿਚਾਰਬਾਨਾਂ ਦੀ, ਵਿਚਾਰਬਾਨਾਂ ਵਾਲੀ ਗੱਲ ਹੁੰਦੀ, ਕਹਿਣ ਲੱਗੇ ਬਾਬਾ ਜੀ ਇਹ ਦੱਸੋ, ਉਂਝ ਤਾਂ ਮਹਾਰਾਜ ਦੀ ਬੜੀ ਕਿਰਪਾ, ਸਾਨੂੰ ਕੀਰਤਨ ਦੀ ਦਾਤ ਮਿਲੀ ਹੈ, ਬਾਕੀ ਨੌਕਰੀ ਵੀ ਸੋਹਣੀ ਮਿਲੀ ਹੈ, ਮਾਇਆ ਕਰਕੇ ਕੋਈ ਤਕਲੀਫ਼ ਨਹੀਂ, ਤੇ ਸੰਗਤਾਂ ਵੀ ਪਿਆਰ ਸਤਿਕਾਰ ਕਰਦੀਆਂ ਹਨ, ਤੇ ਦਰਬਾਰ ਸਾਹਿਬ ਦੀ ਵੀ ਉੱਚੀ ਸੁੱਚੀ ਸੇਵਾ ਮਿਲੀ ਹੈ, ਤੇ ਪਿਛਲੇ ਜਨਮ ਚ ਕੀ ਪਾਪ ਹੋਇਆ ਹੋਵੇਗਾ ਜਿਹਦੇ ਕਾਰਨ ਨੇਤਰ ਨਹੀਂ ਮਿਲੇ। ਕਹਿਣ ਲੱਗੇ ਠੀਕ ਹੈ, ਹੁਣ ਅਸੀਂ ਦਰਬਾਰ ਵਿੱਚ ਜਾਂਦੇ ਹਾਂ, ਪਰ ਨੇਤਰਾਂ ਨਾਲ ਮਹਾਰਾਜ ਦਾ ਦਰਸ਼ਨ ਕਰਨ ਤੋਂ ਤਾਂ ਦਰਸਦੇ ਹੀ ਹਨ, ਭਾਵੇਂ ਮਨ ਚ ਪਿਆਰ ਹੈ। ਫਿਰ ਕਹਿੰਦੇ ਭੋਜਨ ਛਕਣ ਲੱਗੀਦਾ, ਇਹ ਨੀ ਪਤਾ ਹੁੰਦਾ ਕਿ ਦਾਲ ਵਿੱਚ ਸੁਸਰੀ ਹੈ ਜਾਂ ਧੋਰਾ ਹੈ ਜਾਂ ਕੋਈ ਹੋਰ ਐਸੀ ਚੀਜ਼ ਪਈ ਹੈ, ਨੇਤਰਾਂ ਵਾਲਾ ਤਾਂ ਦੇਖ ਕੇ ਕੱਢ ਲਏਗਾ, ਜਿਹੜਾ ਸੂਰਮਾ ਉਹ ਕੀ ਕਰੇਗਾ। ਦੇਖੋ ਉਹਨਾਂ ਰਾਜੀ ਸਿੰਘਾਂ ਦੀ ਵਿਚਾਰ, ਮਤਲਬ ਨੇਤਰਾਂ ਦਾ ਨਾ ਹੋਣਾ ਇਹ ਵੀ ਇੱਕ ਬਹੁਤ ਵੱਡਾ ਰੁੱਖ ਹੈ, ਹਰ ਵੇਲੇ ਪਰਾਧੀਨ ਰਹਿਣਾ ਪੈਂਦਾ, ਸੁਤੰਤਰ ਜੀਵਨ ਨਹੀਂ, ਆਪਣੀ ਇੱਛਾ ਦੁਆਰਾ ਤਾਂ ਨਹੀਂ ਨਾ ਵਿਚਰ ਸਕਦੇ, ਕਿਸੇ ਨਾ ਕਿਸੇ ਵਿਅਕਤੀ ਦਾ ਸਹਾਰਾ ਤਾਂ ਲੈਣਾ ਨਹੀਂ ਪੈਂਦਾ। ਉਹ ਅਨੇਕ ਪ੍ਰਕਾਰ ਦੇ ਲੋਕ ਹੈ ਜਿਨ੍ਹਾਂ ਦੇ ਹੱਥ ਨਹੀਂ ਹਨ, ਪੈਰ ਨਹੀਂ ਹਨ, ਇਹਨਾਂ ਹੁਣ ਉਹਨਾਂ ਨੂੰ ਪੁੱਛਿਆ ਜਾਣੇ ਨਾ ਕਿੰਨਾ ਕੁ ਕਲੇਸ਼। ਸੋ ਆਪਣਾ ਸਰੀਰ ਦੇ ਅੰਦਰ ਸਾਰੇ ਅੰਗ ਰਿਸ਼ਤ ਪੁਸ਼ਟ, ਰਿਸ਼ਤ ਪੁਸ਼ਟ ਬੰਦਾ ਜਿਹਨੂੰ ਮੰਨਦੇ ਉਹਨੂੰ ਵੀ ਕੋਈ ਨਾ ਕੋਈ ਦੁੱਖ ਚਿੰਬੜਿਆ, ਜਾਂ ਜਿੱਥੇ ਬੋਲੋ ਤੇ ਜਿਹੜੇ ਵਿਚਾਰੀ ਅੰਗਾਂ ਤੋਂ ਛੇੜੇ ਆ, ਇਹ ਤਾਂ ਵਾਹਿਗੁਰੂ ਕਿਸੇ ਨੂੰ ਅੰਗਾਂ ਤੋਂ ਲੈਣਾ ਨਾ ਬਣਾ ਦੇ, ਪਰ ਉਹਨਾਂ ਨੂੰ ਪਤਾ ਜਿਹਨੂੰ ਵਈ ਕਲੇਸ਼ ਭੋਗਣਾ ਪੈਂਦਾ। ਸੋ ਮਹਾਰਾਜ ਜੀ ਜਿਹੜੇ ਸ਼ਰਮ ਲਾਲੀਏ, ਮੇਰੇ ਪਿੰਗਲ ਪਰਬਤ ਪਾਰ ਪਰੇ ਹਰ ਸ਼ਤਰਬ ਕੀਤਾ, ਅੰਦਲੇ ਸਿਰਫ ਸੂਝਿਆ ਗੁਰ ਭੇਟ ਬਨੀਤਾ, ਮਹਿਮਾ ਸਾਧੂ ਸੰਕੀ ਸੁਣੋ ਮੇਰੇ ਬੀਤਾ, ਮੈਲ ਕੋਈ ਕੋਲ ਅਗਾਰੇ ਨਿਰਮਲ ਭੈ ਜੀਤਾ, ਐਸੀ ਭਗਤ ਗੋਬਿੰਦ ਕੀ ਕੀਟ ਹਸਤੀ ਜਿੱਤ। ਇਹ ਮਹਾਰਾਜ ਦੇ ਸਤਸੰਗਤ ਹੀ ਨਹੀਂ। ਸੋ ਹਰਕੋਲ ਦੇ ਨੇੜੇ ਇੱਕ ਨਗਰ ਹੈ ਮਨਾਈਆਂ, ਉੱਥੇ ਇੱਕ ਗੁਰਮਤ ਸਨ ਕੇਰ ਸਿੰਘ, ਉਹ ਵੀ ਇਸ ਤਰ੍ਹਾਂ ਸੰਦੇ ਹੋ ਗਏ, ਵੈਸੇ ਜਿਤਨੇ ਵੀ ਬੜੇ ਸਨ, ਪੰਜ ਸੌ ਕਮਨੀ ਸਾਹਿਬ ਮਹਾਂਪੁਰਸ਼ਾਂ ਨੂੰ ਆ ਕੇ ਜਿਤਨੇ ਨੂੰ ਸੁਣਾਉਣਾ। ਉਹਨਾਂ ਦੀ ਭੈਣ ਸੀ, ਉਹ ਵੀ ਬੜੀ ਸਤਸੰਗਣ ਸੀ, ਮਹਾਂਪੁਰਖਾਂ ਨੂੰ ਬੇਨਤੀ ਕਰਨ ਲੱਗੀ ਕਿ ਮਹਾਂਪੁਰਸ਼ੋ ਆਪ ਕਿਰਪਾ ਕਰੋ, ਸਮਰੱਥ ਹੋ, ਮੇਰੇ ਵੀਰ ਜੀ ਨੂੰ ਅੱਖਾਂ ਬਖਸ਼ੋ। ਰੋਜ਼ ਹੀ ਮਹਾਂਪੁਰਸ਼ਾਂ ਨੂੰ ਬੇਨਤੀ ਕਰਦੇ ਹਨ, ਬਾਬਾ ਜਵਾਲਾ ਸਿੰਘ ਸਾਹਿਬ ਜੀ ਨੂੰ। ਮਹਾਂਪੁਰਸ਼ ਮੇਰ ਦੇ ਘਰ ਵਿੱਚ ਆ ਗਏ, ਕਹਿਣ ਲੱਗੇ ਫਿਰ ਇਉਂ ਕਰੋ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਵਿਧੀ ਪੂਰਵਕ ਅਖੰਡ ਪਾਠ ਪ੍ਰਾਰੰਭ ਕਰਾਂਗੇ, ਕੇਰ ਸਿੰਘ ਇੱਕ ਚੌਂਕੜੇ ਬੈਠ ਕੇ ਸਾਰਾ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਸ਼ਰਵਣ ਕਰੇ, ਇਹਨੂੰ ਨੇਤਰਾਂ ਦੀ ਜੋਤ ਮਿਲ ਜਾਏ। ਕਦੇ ਕੇ ਬੋਲੋ ਸਾਹਿਬ, ਦੇਖੋ ਬਾਣੀ ਦੀ ਤਾਕਤ, ਕਈ ਕਹਿੰਦੇ ਪਾਠ ਕਰਨ ਦਾ ਕੀ ਫਲ, ਪਾਠ ਕਰਨ ਦੇ ਅਨੇਕਾਂ ਹੀ ਫਲ, ਦੁੱਖਾਂ ਦਾ ਟੁੱਟ ਜਾਣਾ ਤਾਂ ਬਾਣੀ ਮੁਹਰੇ ਚੀਜ਼ ਕੁਝ ਨਹੀਂ, ਇਹ ਤਾਂ ਬ੍ਰਹਮ ਗਿਆਨ ਕਰਕੇ ਮੁਕਤ ਕਰ ਦਿੰਦੀ ਹੈ, ਰੱਬ ਵਿੱਚ ਮਿਲਾ ਦਿੰਦੀ। ਇਹ ਬਾਣੀ ਘਰੋਂ ਆਈ ਹੈ ਔਰ ਉਸ ਵਾਹਿਗੁਰੂ ਚ ਭੇਟ ਕਰਨ ਜਿਹਦੇ ਚ ਨਹੀਂ ਛੱਡਦੀ। ਸੋ ਪਿਆਰੇ ਸਾਧ ਸੰਗਤ ਜੀ, ਪਾਠ ਪ੍ਰਾਰੰਭ ਕਰ ਦਿੱਤਾ ਗਿਆ ਤੇ ਕੀਰਤਨ ਨੂੰ ਜੋਤ ਮਿਲੀ। ਮਹਾਰਾਜ ਵੀ ਦਰਸ਼ਨ ਤੇ ਗ੍ਰੰਥੀ ਸਿੰਘ ਆਈ ਗਈ, ਸੰਗਤ ਦੇ ਵੀ ਦਰਸ਼ਨ ਹੋਣ ਲੱਗ ਗਏ। ਚੰਨ ਰਾਜ ਆਪ ਉਹ ਕੋਠੀ ਦੀਆਂ ਰੌਲਾਂ ਲਾਉਣ ਲੱਗ ਗਏ। ਜਿਹੜੇ ਰੌਲ ਤੋਂ ਬਦਲਿਆ ਉਹਦੀ ਭੈਣ ਕਹਿਣ ਲੱਗੀ ਵੀ ਭਾਈ ਬਾਹਰ ਆ ਕੇ ਕੁਝ ਛੱਡ ਲੈ। ਉਹ ਕਹਿਣ ਲੱਗਾ ਮਹਾਂਪੁਰਸ਼ਾਂ ਦਾ ਹੁਕਮ ਸੀ ਵੀ ਮਹਾਰਾਜ ਦੇ ਹਜ਼ੂਰ ਚੋਂ 3 ਦਿਨ ਨਹੀਂ ਜਾਣਾ। ਬਚਨ ਸੀ ਉਹ 2-4 ਵਾਰੀ ਪ੍ਰੇਰ ਕੇ ਲੈ ਗਏ। ਬੰਦੇ ਦਾ ਮਨ ਹੀ ਪ੍ਰੇਰਿਆ ਜਾਂਦਾ ਜੇ ਲੈ ਗਿਆ ਤੇ ਜੋਤ ਬੰਦ ਹੋ ਗਈ। ਇਹ ਮਹਾਂਪੁਰਸ਼ਾਂ ਨੂੰ ਲੱਗੇ ਬੇਨਤੀ ਕਰ, ਕਹਿੰਦੇ ਭਾਈ ਗੁਰੂ ਨਾਨਕ ਸਾਹਿਬ ਤਾਂ ਕਿਰਪਾ ਕਰਤੀ ਸੀ, ਹੁਣ ਤਾਂ ਥੋੜੇ ਘੰਟਿਆਂ ਦਾ ਹੀ ਕੰਮ ਰਹਿ ਗਿਆ ਸੀ, ਹੁਣ ਸਾਡਾ ਤਾਂ ਕਸੂਰ ਨੀ ਨਾ। ਇਸ ਕਰਕੇ ਕਈ ਵਾਰੀ ਕਿਰਪਾ ਤਾਂ ਹੁੰਦੀ ਪਰ ਕਿਸਮਤ ਜਿਹੜੇ ਸਾਥ ਨਹੀਂ ਦਿੰਦੀ ਤੇ ਫਿਰ ਭਾਈ ਸੰਭਾਲੀ ਨਹੀਂ ਜਾਂਦੀ। ਸੋ ਬਾਣੀ ਵਿੱਚ ਬੜੀ ਤਾਕਤ ਹੈ, ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਮਰਗਾਸ। ਆਦਮਪੁਰ ਇੱਕ ਐਕਸਚੇਂਜ ਸਾਹਿਬ ਮਿਸਤਰੀ ਸਿੰਘ, ਉਹਨਾਂ ਦੀ ਮਾਈ ਅਸ਼ਾਂਤੀ ਬੜੀ, ਉਹਨਾਂ ਕਮਾਈ ਕੀਤੀ ਸਾਧੂਆਂ ਦੀ ਸਤਸੰਗਣਾ ਰਹਿ ਸੁਖਮਣੀ ਜਵਾਨੀ ਜ਼ਿਆਦਾ ਉਹਨੇ ਪੜ੍ਹੀ। ਉਹ ਕਿਤੇ ਕਹਿਣ ਲੱਗੀ ਮਹਾਂਪੁਰਸ਼ਾਂ ਨੂੰ ਮਹਾਰਾਜ ਕਿਰਪਾ ਕਰੋ ਤੇ ਨੇਤਰਾਂ ਦੀ ਜੋਤ ਜਾਂਦੀ ਰਹੀ। ਮਹਾਂਪੁਰਸ਼ ਕਹਿਣ ਲੱਗੇ ਵੀ ਆਹ ਸਲੋਕ ਰੋਜ਼ ਜਪਿਆ ਕਰ, ਗਿਆਨ ਜਨਮ ਗੁਰਦੀ ਆ ਗਿਆਨ ਅੰਧੇਰ ਬਨਾਸ, ਹਰ ਕਿਰਪਾ ਤੇ ਸੰਗ ਭੇਟਿਆ ਨਾਨਕ ਮਨ ਪ੍ਰਗਾਸ। ਕਿਰਪਾ ਹੋ ਜਾ ਤੇ ਇਹ ਨਾ ਦੱਸੀ ਵੀ ਕਿਵੇਂ ਹੋਈ, ਜਦ ਕਰੀ ਬਸ ਹਜ਼ਾਰ ਵਾਰ ਤੂੰ ਗੱਲ ਉਹ ਸਲੋਕ ਜਪਦੀ ਏ ਤੇ ਮਹਾਰਾਜ ਗੁਰੂ ਅਰਜਨ ਸਾਹਿਬ ਵਿਹੜੇ ਵਿੱਚ ਹੀ ਲੰਘ ਗਏ, ਅੱਖਾਂ ਨਾਲ ਦਰਸ਼ਨ ਪ੍ਰਗਟ ਕੀਤਾ। ਹੁਣ ਸੰਭਾਲੇ ਕਿੱਥੋਂ ਜਾਵੇਗਾ, ਸਾਰਿਆਂ ਨੂੰ ਦੱਸਣ ਲੱਗ ਪਏ ਮੈਨੂੰ ਸਾਡੇ ਗੁਰੂ ਅਰਜਨ ਦੇਵ ਨੇ ਦਰਸ਼ਨ ਦਿੱਤਾ, ਸਾਡੇ ਵਿਹੜੇ ਚ ਹੀ ਲੰਘ ਗਏ। ਉਹ ਹੁਣ ਜੋਤ ਜਿਹੜੀ ਸੀ ਫਿਰ ਮਹਾਰਾਜ ਨੇ ਸੋਚ ਲਈ, ਹੁਣ ਫਿਰ ਬੇਨਤੀ ਕਰੀ, ਕਹਿੰਦੇ ਤੈਨੂੰ ਕਿਹਾ ਸੀ ਮਹਾਰਾਜ ਤੈਨੂੰ ਪ੍ਰਤੱਖ ਦਰਸ਼ਨ ਦੇ ਗਏ, ਸਭ ਕੁਝ ਕਰ ਗਿਆ ਤੇ ਫਿਰ ਤੈਨੂੰ ਗਾਹ ਦਰਸ਼ਨ ਦੀ ਕੀ ਲੋੜ ਸੀ, ਜਜ਼ਬ ਕਰਨਾ ਚਾਹੀਦਾ ਕਿਉਂਕਿ ਹਜ਼ਾਰ ਵਾਰ ਤੁਹਾਨੂੰ ਜਨਮਾਂ ਦੀ ਬਹੁਤ ਔਖਾ। ਸੋ ਭਾਈ ਜੇ ਬਾਣੀ ਦਾ ਕੋਈ ਪੱਲਾ ਫੜ ਲੈ ਇਹ ਅਨੇਕਾਂ ਪ੍ਰਕਾਰ ਦੇ ਜਿਹੜੇ ਦੁੱਖ ਹਨ ਉਹਨਾਂ ਦਾ ਨਿਵਾਰਨ ਕਰ ਸਕਦੀ, ਜਿਹਦੇ ਚ ਸਮਰੱਥਾ। ਪਰ ਜੇ ਗੁਰੂ ਦੇ ਦਰਬਾਰ ਵਿੱਚ ਸ਼ਰਧਾ ਧਾਰ ਲਈ, ਆ ਜਲੰਧਰ ਵਿੱਚ ਇੱਕ ਪੰਡਤ ਹਨ ਸੁਲਤਾਨਪੁਰ ਸਾਹਿਬ ਦੇਵ ਸਾਹਿਬ ਨੇ ਅਰਦਾਸ ਕਰਾਈ ਮਹਾਰਾਜ ਪੁੱਤਰ ਦੀ ਦਾਤ ਬਖਸ਼, ਗੁਰੂ ਸਾਹਿਬ ਦੀ ਕਿਰਪਾ ਹੋਈ ਪੁੱਤਰ ਦੀ ਦਾਤ ਮਿਲੀ। ਦੇਵ ਸਾਹਿਬ ਆਮ ਅਰਦਾਸਾਂ ਲੋਕ ਕਰਾਉਂਦੇ ਹੈ ਉੱਥੇ ਫਲ ਦਿੰਦੇ ਹੈ ਤੇ ਮਹਾਰਾਜ ਦੀ ਕਿਰਪਾ ਹੋ ਜਾਂਦੀ ਸੁਲਤਾਨਪੁਰ ਸਾਹਿਬ। ਸੋ ਪੁੱਤਰ ਦੀ ਦਾਤ ਮਿਲਦੀ, ਹੁਣ ਉਹ ਹਿੰਦੂ ਪਰਿਵਾਰ ਸੀ, ਉਹ ਕੱਲਾ ਤਾਂ ਸੀ ਮਹਾਰਾਜ ਦੇ ਪਿਆਰ ਵਾਲਾ, ਦੂਜੇ ਸੀ ਦੇਵੀ ਦੇ ਪਾਤਸ਼ਾਹ। ਉਹ ਕਹਿਣ ਲੱਗੇ ਦੇਵੀ ਦੇ ਇਹਦੇ ਜਾ ਕੇ ਝੱਟ ਕਰਾਉਣੇ ਭਗਣ ਕਰਾਉਣੇ। ਉਹ ਕਹਿਣ ਲੱਗਾ ਮੈਂ ਕਿਹਾ ਦੇਵੀ ਦੇਵਤੇ ਦੀ ਨਿੰਦਾ ਤਾਂ ਨਹੀਂ ਕਰਦਾ ਪਰ ਜਿਹਨ ਦਾਤ ਦਿੱਤੀ ਹੈ ਉਹਦੇ ਜਾ ਕੇ ਮੱਥਾ ਟੇਕਣਾ ਚਾਹੀਦਾ। ਉਹ ਕੱਲਾ ਸੀ, ਉਹ ਜ਼ਿਆਦੇ ਸਨ, ਜਦੋਂ ਬੱਚਾ ਯੋਗ ਹੋਇਆ ਉਹ ਲੈ ਕਰਕੇ ਦੇਵੀ ਵੱਲ ਤੁਰ ਪਿਆ, ਜਿਹੜੇ ਰਾਸਤੇ ਚ ਗਏ ਤੇ ਬੱਚਾ ਮਰ ਗਿਆ। ਕਹਿਣ ਲੱਗੇ ਵੀ ਕਰਾ ਲਓ ਝੰਡ ਦਿੱਤਾ ਗੁਰੂ ਨਾਨਕ ਨੇ, ਧੰਨਵਾਦ ਉਹਨਾਂ ਦਾ ਕਰਨਾ ਚਾਹੀਦਾ ਤੁਰ ਪਿਆ ਗੁਰੂ ਪਾਸੇ, ਬੱਚਾ ਮਰ ਗਿਆ। ਪਰ ਜਦੋਂ ਫਿਰ ਚੀਜ਼ ਮਿਲ ਜਾਏ ਉਹਨੂੰ ਕੁਝ ਆਉਂਦੇ ਹੋ ਜਾਂਦੀ, ਬੱਚਾ ਗੁਜ਼ਰ ਗਿਆ ਕਿਉਂਕਿ ਜਿਹੜਾ ਦੇ ਸਕਦਾ ਉਹ ਲੈ ਨਹੀਂ ਸਕਦਾ, ਇਹ ਤਾਂ ਕਲਾ ਉਹਦੇ ਹੱਥ ਹੈ ਨਾ, ਜੰਮਣ ਮਰਨਾ ਉਹਦੇ ਹੁਕਮ ਚ ਕਦੇ ਨਹੀਂ। ਪਰ ਉਹ ਦੇਖੋ ਬਜ਼ੁਰਗ ਦਾ ਸਿਰ, ਇਹੋ ਜਿਹੇ ਪ੍ਰੇਮੀ ਵੀ ਧਰਤੀ ਦੇ ਕਲ ਯੁਗ ਮੌਜੂਦ ਹੈ ਬੀਜ ਨਾਥ ਨੇ। ਉਹ ਕਹਿਣ ਲੱਗੇ ਹੁਣ ਐਂ ਕਰੀਏ ਬੱਚੇ ਨੂੰ ਇੱਥੇ ਦੱਬ ਦੇਈਏ, ਕਹਿੰਦਾ ਨਹੀਂ, ਇੱਕ ਵਾਰੀ ਬਾਬੇ ਦੇਵ ਸਾਹਿਬ ਦੇ ਚਰਨਾਂ ਚ ਲਿਜਾਣਾ جو مہاراجا ہو اگے ساری قسمت ہے. چار بچے نو لے کر کے دیر صاحب آ گئے بینک جلنا ہوتا اشنان کرایا باستر بدل کے صاحب مہاراج کے چرن گرو گرنتھ صاحب کے دیر صاحب طاقت کے موہرے انہوں لٹا دیا. گرنتھی سنگھ نے سیوادار دیکھا وہ کہتے کوئی اکل کی گل کرو یہ سمشان بھومی ہے مہاراجا گردوارا تخت ہے تھی مریا بچہ مرے لٹا لگے. وہ بزرگ پنڈت کہنے لگے کہنا بھی برا وہ گل یہ ہے گل تھی صحیح ہے مینو بھی پتا مہاراجا دربار ہے پر میری ایک بےنتی ہے کارن ایوں بنیا تھی ارداس کر دو جی ساری قسمت ہو کے سواس مل جان گے نہیں تو پھر ہوں مریا تو ہے ہی ہے. گرنتی نے کہنے لگے چلو بھائی کرنے والا تو مہاراج جی آپ ارداس کر دیں سانو کی جی ارداس دے کر کے کروائے بچہ اٹھ کے دے دے ہوں وہ منڈا گاہ بچے والا جلندر رہتے چلو پرتک میرے کو پاؤ سن ساسا وچرت آن ملایا میرے کو جیوالن ہار ہے کو دیوت آدھار پر بھاگ ہے دن ساس سے رکھ ہے وہ چڑھتی ہوں وہ کہنا بھی دسو جیسے بدن کرا گیا کہ انہوں نے دتا کہ مہاراج نے دتا یہ ہے سرک یہ ہے وشواس یہو جہ پریمی دھرتی کے اج بھی موجود ہے جنہ کے مہاراج کی کرپا جنہ کے بخش بارے کرپا ہوں کہ جڑے سمرن کرتے واحگرو کا سواس واس آرادن کرتے انہوں سے کسی پرکار کا بھی دکھ آ جائے وہ واحگرو کی بندگی کرنی نہیں پڑتی بندگی کے بل نہ سارے ہی دکھ پلائن بج جاتے اور پراپت منگا حضور قدر کرتے ہیں جو منگ سوئی سوئی پاگ وہ گرمت پیارے دھرم کام وہ کوئی بھی پدارتھ گرو دربار آ کر کے منگتے ہیں وہی وہی وہ پدارتھ بھائی پاگ ہے پراپت کر لے ہیں بار کے چرن رسائن ہلی بار گلو کے چرن یہ رسائن پارت کی نہیں آئے ہیں جڑے انہوں نے سپرش کر جاندے اور گرو دربار کی سیوا کرتے جو بھی اداس منگتے پربھو کے دربار کو پراپت ہو جاتے. ایک نام دھاری یہ مہنگا سو بابے نشہرے والے ہوئے بابا ہرنام سنگھ انہوں نے ستسنگی وہ بیبی کے 15 سال بچہ نہ ہویا کہن لگی بابا جی کوئی اپا دسو میں کہ یوں کریا کر دیر تک جتھے کنڈ وچ سنگت چرن دھوندیاں نا روز جا کے جھاڑو لیا کر مارے دے طاقت سے آن لگی پورے چو گلاس میں جل لایا کر چرن کنڈ چرن کار وہ جل روز پی جا انہیں نگمنا روز جا کے مارے دے جھاڑو دینا بھورے چ جوت بھی کرنی جل لیا کر کے پینا آدھے سر مہاراج نے پتر بخش کر کدی کی بولو سب مہاراج کے گھر سے چرن کال کی شکتی ہے بانی چ کنی کی شکتی ہو پر گل بھروسے کی ہے شرد آ رہی ہے جی گڑ فڑ لیے پھر یہ نہیں کدی آن ڈول گیا تو کدی آن ڈول گیا یہ تو پھر جائے تو جائے میرا سکھی صدق نہ جائے پورا بھروسہ ہوگی تو مہاراج کے گھر جو منگو گے وہ پراپت ہو جاتا ہر کے چرن رسائن ہری واہ گرو کے چرن جڑے رسائن بھی نہیں آئے ہیں انہوں کی سیوا کر کے جو بھی منگو گے پراپت ہو جائے گا. جنم مارن بہو تے ٹوٹا ہے مہاراج آپ جی نے چار پدارتھ بارے تک کہا جمن مرن کے دکھان تو بھی چھٹکارا ہو جاتا کہتے ہاں یہ بھی طاقت ہے یہ جنم مرن تو بھی رہت کر دینا جنم مرن دکھ سے چھوٹ ہے جمن مرن دونوں کو بھی چھوٹ ہے چھٹکارا پراپت ہو جاتا ہے گرمخان مارا پھر جا سنسار ساگر بڑا بھد آئے گا جو بھی کر جاتا بندہ کہتے ہاں جو بھی کر جاتا جنہوں بیڑا مل جائے ان سمندر سے ڈبن کا کی پہ جنہوں نام روپی بیڑا مل جائے ڈبے گا کیوں وہ سنسار ساگر تر جائے گا ਭਗਜਲ ਜਗਤ ਤਰਾਇਣ, ਇਹ ਜਿਹੜਾ ਭਗਜਲ ਭੈਦਾ ਹੈ ਜਗਤ ਜਾ ਜਨਮ ਤੇ ਗਤ ਨਾਲ, ਜੰਮਣ ਮਰਨ ਜਿਹਦੇ ਵਿੱਚ ਹੋਵੇ ਉਹਨੂੰ ਜਗਤ ਕਹਿੰਦੇ। ਇਹ ਜਿਹੜਾ ਜਗਤ ਹੈ ਨਾ ਇਹ ਤਰਾਇਣ ਇਹਨੂੰ ਸੌਖੇ ਢੰਗ ਨਾਲ ਕਰ ਜਾਂਦਾ, ਜਿਵੇਂ ਗਾਂ ਦੇ ਉੱਪਰ ਵਿੱਚ ਪਾਣੀ ਹੋਵੇ ਨਾ ਟੱਪਣ ਲੱਗਿਆਂ ਬੰਦੇ ਨੂੰ ਕੋਈ ਕਲੇਸ਼ ਨਹੀਂ ਨਾ ਹੁੰਦਾ। ਗਊ ਪਰਬਤ ਸੰਸਾਰ ਸਾਗਰ ਸੌਖਿਆਂ ਹੀ ਉਤਰ ਜਾਂਦਾ। ਖੋਜਤ ਖੋਜਤ ਤਤ ਵਿਚਾਰਿਓ, ਆਉਣਾ ਗੁਰਮੁਖਾਂ ਨੇ ਖੋਜਦਿਆਂ ਖੋਜਦਿਆਂ ਤਤ ਵਸਤੂ ਆਤਮਾ ਪਦ ਦਾ ਵਿਚਾਰ ਕੀਤਾ। ਦਾਸ ਗੋਬਿੰਦ ਪਰਾਇਣ, ਜਿਹੜੇ ਦਾਸ ਹਨ ਵਾਹਿਗੁਰੂ ਦੇ ਸੇਵਕ, ਗੋਜੋ ਇੰਦਰੀਆਂ ਦਾ ਬਿੱਦ ਪ੍ਰਕਾਸ਼ਕ ਬੇਦਾਂ ਦੁਆਰਾ ਜਾਣਨੇ ਯੋਗ, ਉਹਦੇ ਪਰਾਇਣ ਆਸਰੇ। ਆਸਰਾ ਤਾਂ ਕਿਹਨਾਂ ਕਿਹਦਾ ਲੈਣਾ ਹੀ ਪੈਂਦਾ, ਜਿਵੇਂ ਤੁਹਾਡਾ ਬੱਚਾ ਹੈ ਉਹਨੂੰ ਮਾਤਾ ਪਿਤਾ ਦਾ ਆਸਰਾ, ਭੈਣਾਂ ਭਰਾਵਾਂ ਦਾ ਆਸਰਾ, ਜਿਵੇਂ ਵਿਦਿਆਰਥੀ ਉਹਨੂੰ ਮਾਸਟਰਾਂ ਉਸਤਾਦਾਂ ਦਾ ਵਈ ਆਸਰਾ ਹੈ, ਫਿਰ ਉਹ ਵੀ ਇੱਕ ਦਿਨ ਮਾਸਟਰ ਬਣ ਜਾਂਦਾ। ਜਿਹੜਾ ਰੋਗੀ ਹੈ ਉਹਨੂੰ ਡਾਕਟਰਾਂ ਆਦਿਕਾਂ ਦਾ ਆਸਰਾ, ਇਸੇ ਪ੍ਰਕਾਰ ਸਾਰਿਆਂ ਨੂੰ ਆਸਰਾ ਕਿਹਦਾ, ਵਾਹਿਗੁਰੂ ਪਰਮੇਸ਼ਰ ਦਾ ਆਸਰਾ। ਤਾਂ ਤੇ ਕਹਿੰਦੇ ਹਨ ਉਹ ਜਿਹੜੇ ਦਾਸ ਹਨ ਉਹ ਗੋਬਿੰਦ ਦੇ ਪਰਾਇਣ ਆਸਰੇ ਹੋ ਜਾਂਦੇ। ਅਵਨਾਸੀ ਖੇਮ ਚਾਹੇ ਜੇ ਨਾਨਕ, ਹਾਂ ਅਵਨਾਸੀ ਵਾਹਿਗੁਰੂ ਵਿੱਚ ਅਭੇਦ ਰੂਪੀ ਜਿਹੜੀ ਕੈਵਲ ਮੋਕਸ਼ ਹੈ, ਜੇ ਤੂੰ ਸਿੱਖਾ ਚਾਹੁੰਦਾ ਹੈ ਖੇਮ ਨਾਮ ਮੁਕਤੀ। ਸੰਸਕ੍ਰਿਤ ਵਿੱਚ ਦੋ ਅੱਖਰ ਹਨ, ਇੱਕ ਹੈ ਯੋਗ ਇੱਕ ਹੈ ਖੇਮ। ਯੋਗ ਕਰਨਾ ਜਗਿਆਸੂ ਦਾ ਕੰਮ ਹੈ, ਖੇਮ ਕੀਤੇ ਹੋਏ ਯੋਗ ਦੀ ਰੱਖਿਆ ਕਰਨੀ ਵਾਹਿਗੁਰੂ ਦਾ ਕੰਮ। ਨਹੀਂ ਤਾਂ ਕਈ ਵਾਰੀ ਜਿਵੇਂ ਜੱਟ ਪਿਛਲੇ ਤੋਂ ਪਿਛਲੇ ਸਾਲ ਵੇਖੋ ਨਾ ਕਿਵੇਂ ਪੰਜਾਬ ਜੱਟ ਆਏ, ਕਿਵੇਂ ਤਬਾਹੀਆਂ ਹੋਈਆਂ, ਦੁਬਾਰਾ ਪ੍ਰਭੇ ਬੰਦੀਆਂ ਹੋਣ ਲੱਗ ਗਈਆਂ, ਬੰਨਾ ਬੱਡਿਆਂ ਦਾ ਨਾ ਪਤਾ ਲੱਗਦਾ। ਸੋ ਇਸ ਤਰ੍ਹਾਂ ਜਦੋਂ ਇਨਸਾਨ ਸੇਵਾ ਤੇ ਭਜਨ ਕਰਦਾ ਨਾ, ਕਈ ਵਾਰੀ ਮਤ ਥੋੜੀ ਸੇਵ ਗਵਾਈ ਹੈ, ਸੇਵਾ ਕਰਦੀ ਹੈ ਪਤਾ ਲਾਉਣ ਕਰਕੇ ਗੁਆ ਲੈਂਦਾ। ਇਸ ਕਰਕੇ ਇਹਦੀ ਰੱਖਿਆ ਵਾਸਤੇ ਵਾਹਿਗੁਰੂ ਅੱਗੇ ਅਰਦਾਸ ਕਰਨੀ ਕਿ ਮਹਾਰਾਜ ਜਿੰਨਾ ਅਸੀਂ ਸ਼ੁਭ ਗੁਣਾਂ ਨੂੰ ਕੀਤਾ ਅਪਾਰਜਨ ਕੀਤਾ ਨਾ, ਇਹਦੀ ਕਿਰਪਾ ਕਰਕੇ ਰੱਖਿਆ ਕਰੋ, ਕਿਤੇ ਪੈਦਾ ਕੀਤਾ ਅਸੀਂ ਐਵੇਂ ਨਾ ਕਰੇ। ਜਿਵੇਂ ਬਹੁਤ ਸਾਰੇ ਦੂਆ ਧਨ ਵੀ ਪੈਦਾ ਕਰਦੇ ਉਹਦੀ ਰੱਖਿਆ ਨਹੀਂ ਕਰ ਸਕਦੇ। ਸਿਆਣਾ ਬਾਪ ਆਪਣੇ ਪੁੱਤਰ ਦਾ ਧਨ ਆਪਣੀ ਮੁੱਠ ਚ ਲੈ ਲੈਗਾ, ਉਨਾ ਦੇਊਗਾ ਜਿੰਨਾ ਲੋੜ ਹੈ। ਮਤਲਬ ਜੇ ਜ਼ਿਆਦਾ ਰਿਹਾ ਤੇ ਬਸਵੈਰੀਆਂ ਵਿੱਚ ਗੁਆ ਨਾ ਲੈਣ। ਇਸੇ ਤਰ੍ਹਾਂ ਜਿਹੜਾ ਵਾਹਿਗੁਰੂ ਉਹ ਵੀ ਆਪਣੇ ਸੰਤਾਂ ਦੀ ਕਮਾਈ ਜਿਹੜੀ ਹੈ ਆਪਣੀ ਜੇਬ ਚ ਪਾਉਂਦਾ ਉਦੋਂ ਦਿੰਦਾ ਜਦੋਂ ਲੋੜ ਹੈ। ਨਹੀਂ ਤਾਂ ਕਿਤੇ ਐਵੇਂ ਰਹੇ ਅਲੜ ਮੱਤ ਵਿੱਚ ਹੀ ਗੁਆ ਨੇ। ਕਹਿੰਦੀ ਕੀ ਬੋਲੋ, ਇੱਕ ਵਾਰੀ ਬਾਬਾ ਜਵਾਲਾ ਸਿੰਘ ਸਾਹਿਬ ਜੀ ਨੂੰ ਕਿਸੇ ਨੇ ਪ੍ਰਸ਼ਨ ਕੀਤਾ ਕਿ ਮਹਾਰਾਜ ਤੁਹਾਡੇ ਹਰ ਸਵਾਲ ਡੇਰੇ ਦੇ ਅੰਦਰ ਕਿੰਨੇ ਸੇਵਾਦਾਰ ਹੈ, ਇਹ ਆਮ ਲੋਕਾਂ ਦੇ ਹੈ, ਇਹਨਾਂ ਨੂੰ 40-50 ਸਾਲ ਸੇਵਾ ਕਰਦਿਆਂ ਹੋਗਾ, ਸਾਨੂੰ ਤਾਂ ਕੋਈ ਬਦਲੇ ਹੋਏ ਨਹੀਂ ਦੇ। ਮਹਾਂਪੁਰਸ਼ ਕਹਿਣ ਲੱਗੇ ਜਿੰਨੀ ਇਹ ਕਮਾਈ ਕਰਦੇ ਨਾ ਉਹ ਸਾਰੀ ਤੇਰੇ ਬੋਝੇ ਵਿੱਚ, ਮੈਂ ਇਹਨਾਂ ਨੂੰ ਤਾਂ ਨਹੀਂ ਦਿੰਦਾ ਕਿ ਬਰਾਂ ਸ਼ਰਾਬਾਂ ਵਿੱਚ ਨਾ ਗੁਆ ਲੈ, ਇਹ ਉਹਨਾਂ ਨੂੰ ਉਦੋਂ ਦੇਣੀ ਹੈ ਜਦੋਂ ਇਹਨਾਂ ਨੂੰ ਦਾਹ ਭੇਜਣ। ਇਹ ਤਾਂ ਤੁਹਾਡੇ ਅੱਗੇ ਨਜ਼ਰ ਆਉਂਦੇ ਆ ਕਿਉਂਕਿ ਇਹਨਾਂ ਦੀ ਕਮਾਈ ਨੇ ਆਪਣੀ ਮੁੱਠ ਚ ਰੱਖੀ ਹੋਈ। ਸਿਆਣਾ ਜਿਹੜਾ ਬਾਪ ਹੈ ਆਪਣੇ ਪੁੱਤਰ ਦੀ ਕਮਾਈ ਤੇ ਕੰਟਰੋਲ ਇਉਂ ਕਰਦਾ, ਇਹ ਗੱਜ ਕੇ ਬੋਲੋ ਸਾਧਨਾ। ਤੇ ਜੇ ਪੁੱਤ ਕਹੇ ਕਿ ਉਹ ਹੈ ਹੀ ਕੁਝ ਨਹੀਂ ਤੇ ਫਿਰ ਸਾਧ ਸੰਗਤ ਦੀ ਗਲਤ ਨੀ ਨਾ ਬਣਦੀ। ਇਸ ਕਰਕੇ ਬਜ਼ੁਰਗਾਂ ਦਾ ਸਾਇਆ ਸਾਇਆ ਹੀ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਸਨ ਉੱਥੇ ਬਾਬੇ ਬਤਾਲੇ ਤੋਂ, ਭਾਈ ਪੱਲਾ ਜੀ ਛੇਵੇਂ ਪਾਤਸ਼ਾਹ ਦੇ ਸਿੱਖ ਹੋਏ, ਉਹਨਾਂ ਦੀ ਅੰਤ ਵਰਤ ਤੋਂ ਮਹਾਂਪੁਰਖ ਹੋਏ, ਉਹਨਾਂ ਨੇ ਅਲਕੋਹਲ ਦੀ ਰੱਬ ਨੇ। ਸੋ ਕਹਿਣ ਲੱਗੇ ਜਵਾਲਾ ਸਿੰਘ ਨੇ ਸਰੀਰ ਤਿਆਗ ਦੇਣਾ ਕੋਈ ਬਰਮੰਦ, ਤਿੰਨ ਬਚਨ ਦਿੱਤੇ ਮਹਾਂਪੁਰਸ਼ਾਂ ਨੇ। ਕਹਿਣ ਲੱਗੇ ਮਹਾਰਾਜ ਆਪ 12 ਸਾਲ ਸਰੀਰ ਕਰਕੇ ਰਹੋ। ਕਹਿੰਦੇ ਰੱਬ ਨੇ ਕੰਮ ਨਹੀਂ ਦਖਲ ਦਿੱਤਾ, ਕਹਿੰਦੇ ਤੁਸੀਂ ਆਪੇ ਹੀ ਕਿਹਾ ਸੀ ਕੁਝ ਮੰਗ ਲੈ, ਕਹਿੰਦੇ ਤੂੰ ਇਹ ਵਾਰ ਕਿਉਂ ਮੰਗਿਆ ਕੁਝ ਹੋਰ ਮੰਗ ਲਾ। ਕਹਿੰਦੇ ਮਹਾਰਾਜ ਮੇਰੀ ਨੌਜਵਾਨ ਉਮਰ ਹੈ, ਆਪ ਬਜ਼ੁਰਗ ਹੋ ਮਹਾਂਪੁਰਖ ਹੋ, ਮੈਂ ਆਪ ਜੀ ਦਾ ਸਾਇਆ ਆਪਣੇ ਤੇ ਚਾਹੁੰਦਾ ਕਿ ਮੈਨੂੰ ਕਿਸੇ ਪ੍ਰਕਾਰ ਦਾ ਵਿਘਨ ਨਾ ਲਿਆਵੇ। ਗੱਜ ਕੇ ਬੋਲੋ ਭਾਵ ਹੈ ਜਿਹੜੇ ਗਿਆਨਵਾਨ ਮਹਾਂਪੁਰਖ ਨੇ ਬਜ਼ੁਰਗ ਮਹਾਂਪੁਰਖਾਂ ਦਾ, ਸੋ ਹੱਥ ਜਾਂ ਆਸ਼ੀਰਵਾਦ ਨੂੰ ਭਾਲਦੇ। ਅੱਜ ਸੰਸਾਰ ਜਿਹੜਾ ਆਪ ਉਤਰਾ ਜ਼ਿਆਦਾ ਹੁੰਦਾ ਜਾ ਰਿਹਾ, ਸੋ ਬਜ਼ੁਰਗਾਂ ਦਾ ਸਤਿਕਾਰ ਕਰਨਾ, ਮਾਤਾ ਪਿਤਾ ਦਾ ਸਤਿਕਾਰ ਕਰਨਾ, ਵੱਡੇ ਭਾਈਆਂ ਦਾ ਸਤਿਕਾਰ ਕਰਨਾ ਇਹ ਵੀ ਜ਼ਰੂਰੀ ਹੈ। ਤੇ ਪਿਤਾ ਤੇ ਮਾਤਾ ਤੇ ਵੱਡੇ ਭਰਾਵਾਂ ਦਾ ਵੀ ਫਰਜ਼ ਹੈ ਕਿ ਛੋਟਿਆਂ ਨੂੰ ਗੱਲ ਲਾਉਣਾ, ਉਹਨਾਂ ਦਾ ਹੱਕ ਉਹਨਾਂ ਨੂੰ ਦੇਣਾ, ਇੱਕ ਪੱਕਾ ਫੈਸਲਾ ਜਾਂ ਇਸ ਤਰ੍ਹਾਂ ਨਫ਼ਰਤ ਈਰਖਾ ਇੱਕ ਦੂਜੇ ਨਾਲ ਨਾ ਕਰਨੀ, ਉਹਨਾਂ ਬਜ਼ੁਰਗਾਂ ਦਾ ਵੀ ਭਾਈ ਮਰ ਜਾਣਾ। ਤੋਰੋ ਵਿਚਾਰ, ਮੈਂ ਬੇਨਤੀ ਕਰ ਰਿਹਾ ਤੂੰ ਜਿਹੜਾ ਵਾਹਿਗੁਰੂ ਆ ਅਵਿਨਾਸ਼ੀ ਨਾਮ ਤੋਂ ਰਹਿ ਕਰਨ, ਜੇ ਉਸ ਵਿੱਚ ਅਭੇਦ ਮੁਕਤੀ ਖੇਮ ਮੁਕਤੀ ਚਾਹੁੰਦਾ ਹਨ, ਉਹ ਖੇਮ ਤੇਰੇ ਕੀਤੇ ਹੋਏ ਪੁੰਨਾਂ ਦੀ ਰੱਖਿਆ ਕਰੇਗਾ, ਜਮਾਂ ਤੋਂ ਵੀ ਤੇਰੀ ਰੱਖਿਆ ਕਰੇਗਾ। ਜੇ ਤੂੰ ਖੇਮ ਇੱਥੇ ਮੁਕਤੀ ਦਾ ਵਾਚਕ ਹੈ, ਮੁਕਤੀ ਚਾਹੁੰਦਾ ਹਨ, ਅਵਿਨਾਸ਼ੀ ਖੇਮ ਚਾਹ ਜੇ ਨਾਨਕ, ਜੇ ਮੁਕਤੀ ਚਾਹੁੰਦਾ ਹਨ, ਸਦਾ ਸਿਮਰ ਨਾਰਾਇਣ, ਫਿਰ ਸਦਾ ਵਾਸਤੇ ਨਾਰਾਇਣ ਵਾਹਿਗੁਰੂ ਦਾ ਸਿਮਰਨ ਕਰ। ਨਾਰਾ ਨਾਮ ਜਲਦਾ ਹੁੰਦਾ ਤੇ ਆਇਣ ਨਾਮ ਹੁੰਦਾ ਘਰ ਦਾ, ਜਦੋਂ ਪਰਲੋ ਹੋ ਜਾਂਦੀ ਨਾ, ਕਹਿੰਦੇ ਵਾਹਿਗੁਰੂ ਵੀ ਆਪਣਾ ਜਲ ਵਿੱਚ ਘਰ ਬਣਾ ਲੈਂਦਾ, ਇਸ ਕਰਕੇ ਉਹਦਾ ਨਾਮ ਨਾਰਾਇਣ ਪੈ ਗਿਆ। ਜੋਦੇ ਜੋਦੇ ਉਹਦੇ ਨਾਮ ਹੈ, ਜਿਹੋ ਜਿਹਾ ਉਹਨੇ ਕਰਤੱਵ ਕੀਤਾ, ਕੋਈ ਕਿਰਤਮ ਨਾਮ ਹੈ, ਕੋਈ ਅਕਿਰਤਮ ਨਾਮ ਹੈ, ਕੋਈ ਜਾਤੀ ਨਾਮ ਹੈ, ਕੋਈ ਸਪਾਤੀ ਨਾਮ ਹੈ, ਕਈ ਤਰ੍ਹਾਂ ਦੇ ਉਹਦੇ ਨਾਮ ਹਨ। ਸੋ ਪਰਲੋ ਕਾਲ ਵਿੱਚ ਉਸ ਨੂੰ ਨਾਰਾਇਣ ਕਹਿੰਦੇ ਹਨ। ਨਾਮ ਨਿਰੰਜਨ ਦੀਰ ਨਾਰਾਇਣ ਰਤਨ ਸਿਮਰਤ ਪਾਪ ਬਲਾਇਣ, ਰਤਨਾਂ ਨਾਲ ਸਿਮਰਨ ਕਰਦੇ ਹਾਂ ਭਾਈ ਪਾਪ ਜਿਹੜੇ ਨਾਸ ਹੋ ਜਾਂਦੇ ਹਨ। ਇਹ ਸਨ ਗੁਰਬਾਣੀ ਦੀਆਂ ਪਾਵਨ ਵਿਚਾਰਾਂ, ਜਿਹੜੇ ਵੀ ਸਤਸੰਗੀ ਮਾਈ ਭਾਈ ਇਹਨਾਂ ਵਿਚਾਰਾਂ ਨੂੰ ਹਿਰਦੇ ਚ ਵਸਾਵਣਗੇ ਔਰ ਨਾਮ ਦੀ ਕਮਾਈ ਕਰਨਗੇ, ਫਿਰ ਸਤਿਗੁਰ ਬਾਬਾ ਨਾਲ ਕਿਰਪਾ ਕਰਕੇ ਉਹਨਾਂ ਦਾ ਲੋਕ ਪ੍ਰਲੋਕ ਸਵਾਰਨਗੇ ਅਤੇ ਜੰਮਣ ਵਾਸਤੇ ਚੱਕਰ ਤੋਂ ਨਿਕਲ ਜਾਵਣਗੇ, ਆਪਣਾ ਵੀ ਤੇ ਆਪਣੀਆਂ ਕੁਲਾਂ ਦਾ ਵੀ ਭਲਾ ਕਰ ਸਕਣਗੇ। ਸੋ ਇਹਦੀਆਂ ਬੇਨਤੀਆਂ ਤੋਂ ਅਰਦਾਸ, ਆਪ ਸਮੂਹ ਸੰਗਤਾਂ ਦੇ ਬਹੁਤ ਬਹੁਤ ਧੰਨਵਾਦੀ ਔਰ ਹਿਮਾ ਦੇ ਜਾਗਤ ਹਨ। ਸੋ ਇਸ ਸਥਾਨ ਤੇ ਸਾਧ ਸੰਗਤ ਜੀ 5 ਦਿਨ ਹੋਰ ਦਾਸ ਸੇਵਾ ਨਿਭਾਉਣਗੇ, ਸਾਰੀਆਂ ਸੰਗਤਾਂ ਗੱਜ ਵੱਜ ਕੇ ਮੁਮਾ ਮਾਰ ਕੇ ਆਉਣ ਦੀ ਕਿਰਪਾਲਤਾ ਦਰਿਆ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਰਾਮ ਕਲੀ ਮਹਲਾ ਤੀਜਾ, ਆਨੰਦ ਇੱਕੋ ਅਵਤਾਰ ਸਤਿਗੁਰ ਪ੍ਰਸਾਦ, ਆਨੰਦ ਪਾਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰ ਸਾਹਿਬ ਪਾਇਆ ਸਹਿ ਸੇਤੀ, ਮਨ ਵਜਿਆ ਵਧਾਈਆ, ਰਾਗ ਰਤਨ ਪਰਵਾਰ ਭਰੀਆ, ਸਬਦ ਗਾ ਬਣਾਈਆ, ਸਬਦ ਸੰਗਾ ਵਾ ਹਰੀ ਕੇਰਾ, ਮਨ ਜਿਨੀ ਵਸਾਇਆ, ਕਹਿ ਨਾਨਕ ਆਨੰਦ ਹੋਵਾ, ਸਤਿਗੁਰੂ ਮੈਂ ਪਾਇਆ, ਏ ਮਨ ਮੇਰਿਆ, ਤੂੰ ਸਦਾ ਰਹੋ ਅਰਨਾਲੇ, ਅਰਨਾਲੋ ਤੂੰ ਮਨ ਮੇਰੇ, ਦੁਖਾ ਵਤਾਰਣਾ ਅੰਗੀਕਾਰ ਉਤਰੇ, ਤੇਰਾ ਕਾਲ ਸਤਵਾਰਣਾ, ਸਭਨੋ ਗਲਾਂ ਸਮਰਾਸਵਾਨ ਦੀ ਸੁਖਮ ਨਮਸਾਰੇ, ਸਾਚੇ ਸਾਹਿਬਾ ਕਿਆ ਨਹੀਂ ਕਰ ਦੇਗਾ, ਸਤਾਂ ਤੇਰਾ ਸਭ ਕਹਿ ਜਿਹਦੇ ਤੂੰ ਪਾਵੇ, ਸਦਾ ਸਲਾਹ ਤੇਰੀ ਨਾ ਮਨ ਵਸਾਵੇ, ਨਾਮ ਦਿਨ ਕਹਿ ਮਨ ਵਸਿਆ, ਵਜੇ ਸੰਤ ਮੇਰੇ, ਸੱਚੇ ਸਾਹਿਬ ਕਿਆ ਨਹੀਂ ਕਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਨ ਸੁੱਖਾਂ ਸਭ ਗਵਾਈਆ, ਕਰਨਾ ਸੁੱਖ ਨਿਆ ਵਿਦਿਆ, ਜਨਿਤਾਂ ਸਭ ਹੋਜਾਈਆ, ਸਦਾ ਪ੍ਰਵਾਨ ਕੀਤਾ ਗੁਰੂ ਵਿੰਟੋ, ਪਿਆਰੋ ਸਾਚਾ ਨਾਮ ਮੇਰਾ ਆਧਾਰੋ, ਬਾਜੇ ਪੰਜ ਸਬਦ ਕਰਤ ਪਾਗੈ, ਦਸ ਪਾਗੇ ਸਬਦ ਬਾਜੇ, ਕਲਾ ਜਿੰਦਰ ਧਾਰਿਆ, ਪੰਜ ਦੂਤ ਦਵਾਰ ਕੀਤੇ, ਬਾਲ ਗੰਡ ਨੂੰ ਮਾਰਿਆ, ਸੁਧਰਮ ਪਾਇਆ, ਦੁਨੀਆਂ ਕੋ ਤੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਮੈਂ ਸੁਖ ਹੋਆ, ਇਸ ਤਾਰਿਆ ਨਾ ਦਵਾ ਜੇ, ਆਨੰਦ ਗੁਣੋ ਵਡ ਪਾਵਿਓ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਭ ਪਾਇਆ, ਉਤਰੇ ਗੌਰਵ ਤੂਰੇ, ਸੁਗਰੋ ਸੰਤਾਪ ਉਤਰੇ, ਸੁਣੀ ਸੱਚੀ ਬਾਣੀ, ਸੰਤ ਸਾਜਨ ਭਏ ਸਰਦੇ, ਪੂਰੇ ਗੁਰਦੇ ਜਾਣੇ, ਸਤਿ ਸ਼੍ਰੀ ਅਕਾਲ।
ਹਾਜ਼ਰੀਆਂ ਪਿਆਰੀ ਸੰਗਤਾਂ ਦਰ ਕਬੂਲ ਕਰਨੀਆਂ ਬਿਲਕੁਲ ਬੇਟਾ ਮਨਜ਼ੂਰ ਕਰਨੀ अपने धर्म करो विशेषी जीवन वक्षणा चरणा की प्रीति वक्षणी सतगुरु योजना गुरु का छक के हाजिर हुए हैं अंगीकार करने सेवकों के पढ़ते खजने आप जी दिया बख्शिया हुई दाता पंचामृत कड़ा प्रसादी दे सच के आप जी ने गुरु हाजिर है जी आप जी भोगला वो श्री प्रसाद सात संघ विजवरते ग्रीव वाजू जो आप जी ने धर्म भी पुत्र जिला विचार भोगना जू ग्रहण बच्चा सहाय होना तू बख्शना ग्रीव वाजो पवित्र हुक्मना में बख्श के निहाल करो जी श्री गुरु प्यारे सिख संत मेरे जी जना मिले आप जी का नाम जपया वै नानक नाम चढ़ी करावे
जनम के
ਜਾਤ ਸੋਈ ਮਨ ਪਾਇਓ ਕਰ ਕਿਰਪਾਰ ਨਮ ਦੁਆਇਓ ਸਰਵ ਸੂਕਾਰ ਨਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਰਵ ਸੂਕਾਰ ਨਾਮ ਵਡਾਈ ਗੁਰ ਪ੍ਰਸਾਦ ਓਂਕਾਰ ਸਤਨਾਮ ਸਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਤਰਪੰ ਗੁਰ ਪ੍ਰਸਾਦ ਜਪ ਆਦਿ ਤਤ ਜਵਾਦ ਤਤ ਪੀ ਤਤ ਨਾਨਕ ਹੋਸੀ ਪੀ ਤਤ ਓਅੰਕਾਰ ਸਤਨਾਮ ਸਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਤਰਪੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਇੱਕ ਓਅੰਕਾਰ ਸਤਨਾਮ ਸਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਤਰਪੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਤਰਪੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਅੰਕਾਰ ਸਤਨਾਮ ਸਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਅਜੂਨੀ ਤਰਪੰ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਓਅੰਕਾਰ ਸਤਨਾਮ ਸਤਾ ਪੁਰਖ ਨਿਰਭਉ ਨਿਰਵੈਰ ਅਕਾਲ ਪੁਰਖ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿ